ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵ ਹਰ ਨਿਮ ਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕੈ ਇੱਕ ਮਾਤੀ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪੇਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਨੀ ਅਤ ਸੋਭਾ ਹਰ ਜਪਿਓ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰਹਿ ਨਾ ਸਕੋ ਇੱਕ ਰਾਤੀ ਰਹਿ ਨਾ ਸਕੋ ਇੱਕ ਰਾਤੀ ਰਹਿ ਨਾ ਸਕੋ ਸਾਰੇ ਆਖੋ ਰਹਿ ਨਾ ਸਕੋ ਇੱਕ ਰਾਤੀ ਰਹਿ ਨਾ ਸਕੋ ਇੱਕ ਰਾਤੀ ਰਹਿ ਨਾ ਸਕੋ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲ ਹੈ ਅਮਲੀ ਮਰ ਜਾਈ ਹੈ ਤਿਉਂ ਹਰ ਬਿਨੁ ਹਮ ਮਰ ਜਾਤੀ ਤਿਉਂ ਹਰ ਬਿਨੁ ਹਮ ਮਰ ਜਾਤੀ ਤਿਉਂ ਹਰ ਬਿਨੁ ਹਮ ਤਿਉਂ ਹਰ ਬਿਨੁ ਹਮ ਮਰ ਜਾਤੀ ਤਿਉਂ ਹਰ ਬਿਨੁ ਹਮ ਮਰ ਜਾਤੀ ਹਜ਼ੂਰ ਸਤਿਗੁਰੂ ਮਹਾਰਾਜ ਜਗਦੀ ਜੋਤ ਲੋਕ ਪ੍ਰਲੋਕ ਦੇ ਸੁੱਖਾਂ ਦੇ ਦਾਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇ ਪਾਵਨ ਚਰਨਾਂ ਵਿੱਚ ਪਵਿੱਤਰ ਗੋਦ ਵਿੱਚ ਸ਼ੋਭਨੀਕ ਮਹਾਨ ਦਰਬਾਰ ਵਿੱਚ ਜਿਤਨੇ ਵੀ ਗੁਰਸਿੱਖ ਮਾਈ ਭਾਈ ਆਣ ਜੁੜ ਬੈਠੇ ਹੋ ਸਭਨਾਂ ਨੂੰ ਜੀ ਆਇਆ ਗੁਰੂ ਪਾਤਸ਼ਾਹ ਜੀ ਦੀ ਵੱਡੀ ਕਿਰਪਾ ਹੋਈ ਹੈ ਆਪਾਂ ਸਭਨਾਂ 'ਤੇ ਇਹ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਤੁਹਾਨੂੰ ਸਭਨਾਂ ਨੂੰ ਜਿੱਥੇ ਜੀ ਆਇਆਂ ਕਹਿੰਦਾ, ਖਾਸ ਤੌਰ 'ਤੇ ਜਿਹੜੇ ਇੱਥੇ ਬੈਠੇ ਹੋਏ ਹੋ, ਇੱਕ ਬੇਨਤੀ ਮੈਂ ਕਰਦਾ ਕਿ ਹਾਲ ਬਹੁਤ ਵੱਡਾ ਹੈ, ਬੜਾ ਖੁੱਲ੍ਹਾ ਹੈ ਅਤੇ ਬਹੁਤ ਸਾਰੇ ਪ੍ਰੇਮੀ ਸੱਜਣ ਤੁਸੀਂ ਪਿੱਛੇ ਦੇ ਜਾ ਕੇ ਬੈਠੇ ਹੋਏ ਹੋ ਖਿਲਰ ਕੇ। ਇੱਧਰ ਬੀਬੀਆਂ ਵੀ ਇਸੇ ਤਰ੍ਹਾਂ ਪਿੱਛੇ ਜਾ ਕੇ ਬੈਠੀਆਂ ਹੋਈਆਂ ਨੇ, ਖਿਲਰ ਕੇ ਬੈਠਿਆਂ ਹੋਇਆਂ ਸਾਡੀ ਸੁਰਤੀ ਬਿਰਤੀ ਦਾ ਟਿਕਾਅ ਘੱਟ ਜਾਂਦਾ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਜਿਹੜਾ ਤੁਸੀਂ ਭਾਰੀ ਉੱਦਮ ਕਰਕੇ ਇੱਥੇ ਪਹੁੰਚੇ ਹੋ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ 'ਤੇ ਦਰਸ਼ਨ ਕਰਨ ਵਾਸਤੇ, ਅੰਮ੍ਰਿਤ ਵੇਲੇ ਆਸਾ ਕੀ ਵਾਰ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਪਵਿੱਤਰ ਇਹ ਸ਼ਬਦ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਸੀਂ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਹੋਰਾਂ ਦੇ ਪਾਸੋਂ ਸੁੰਦਰ ਢੰਗ ਦੇ ਨਾਲ ਸਰਵਣ ਕੀਤਾ। ਇਸ ਵੇਲੇ ਆਪਾਂ ਦੀਵਾਨ ਸਥਾਨ ਮੰਜੀ ਸਾਹਿਬ ਬੈਠੇ ਜੁੜੇ ਵਿਚਾਰ ਕਰਨ ਵਾਸਤੇ। ਬਹੁਤ ਕਿਰਪਾ ਹੋਵੇਗੀ ਜਿਹੜੇ ਪਿੱਛੇ ਤੁਸੀਂ ਬੈਠੇ ਹੋ, ਜੇ ਉੱਠ ਕੇ ਅੱਗੇ ਆ ਜਾਓ, ਪਲੀਜ਼ ਉੱਠੋ, ਕਰੋ ਕਿਰਪਾ। ਜਿਹੜੇ ਬਹੁਤ ਪਿੱਛੇ ਬੈਠੇ ਹੋਏ ਹੋ ਉਹ ਅੱਗੇ ਆ ਜਾਓ, ਉੱਠ ਕੇ ਉੱਠੋ ਮੇਰੇ ਵੀਰ, ਜ਼ਰਾ ਥੋੜ੍ਹੇ ਜੀ ਖੇਚਲ ਕਰੋ, ਭੈਣਾਂ ਵੀ ਥੋੜ੍ਹੀਆਂ ਜੀਆਂ ਥੋੜ੍ਹੀ ਜਿਹੀ ਯਤਨ ਕਰਨ ਪਲੀਜ਼। ਇਹ ਪਾਵਨ ਸ਼੍ਰੀ ਮੁਖਵਾਕ ਚੌਥੇ ਪਾਤਸ਼ਾਹ ਮਿਹਰਬਾਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਜੋ ਇਸ ਵੇਲੇ ਸਤਿਕਾਰਯੋਗ ਗਿਆਨੀ ਜੀ ਦੇ ਪਾਸੋਂ ਆਪਾਂ ਨੇ ਸਰਵਣ ਕੀਤਾ ਹੈ, ਚਾਰ ਪਦਾਂ 'ਤੇ ਆਧਾਰਿਤ ਹੈ। ਕਿਤਨਾ ਚੰਗਾ ਹੋਵੇ ਮਹਾਨ ਕੀਰਤਨੀਏ ਰਾਗੀ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਆਦੇਸ਼ ਹੈ ਕਿ ਇਸ ਸ਼ਬਦ ਨੂੰ ਧਨਾਸਰੀ ਰਾਗ ਵਿੱਚ ਗਾਇਆ ਜਾਵੇ, ਜਿਵੇਂ ਕਿ ਸਿਰਲੇਖ ਤੋਂ ਪ੍ਰਗਟ ਹੈ। ਚਾਰ ਪਦਾਂ 'ਤੇ ਆਧਾਰਿਤ ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਜੁਦਾ ਨੇ ਦੋ, ਔਰ ਜਿਵੇਂ ਕਿ ਵਿਦਵਾਨ ਸੱਜਣਾਂ ਦਾ ਕਥਨ ਹੈ ਕਿ ਅਜੇ ਸ਼ਬਦਾਂ ਦੇ ਵਿੱਚ ਰਹਾਉ ਦੀਆਂ ਪੰਕਤੀਆਂ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀਆਂ ਨੇ, ਤਾਂ ਕੇਂਦਰੀ ਭਾਵ ਨੂੰ ਅਸੀਂ ਥੋੜ੍ਹਾ ਜਿਹਾ ਪਹਿਲਾਂ ਵਿਚਾਰ ਕੇ ਅਤੇ ਫਿਰ ਬਾਕੀ ਜੋ ਵਿਸਥਾਰ ਰੂਪ ਦੇ ਵਿੱਚ ਵਿਆਖਿਆ ਰੂਪ ਵਿੱਚ ਸਤਿਗੁਰਾਂ ਨੇ ਬਚਨ ਕੀਤਾ ਹੈ ਆਪਾਂ ਉਸ ਨੂੰ ਸਮਝਣ ਦਾ ਯਤਨ ਕਰਾਂਗੇ। ਕਿਤਨੀ ਨਿਕਟਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਸ ਕਰਤਾਰ ਦੇ ਨਾਲ ਅਨੁਭਵ ਕਰ ਰਹੇ ਨੇ, ਜਾਂ ਇਉਂ ਕਹਿ ਲਓ ਕਿ ਸਾਨੂੰ ਅਨੁਭਵ ਕਰਾਉਣਾ ਚਾਹੁੰਦੇ ਨੇ। ਫਿਰ ਧਿਆਨ ਕਰਨਾ, ਰਹਾਉ ਦੀਆਂ ਪੰਕਤੀਆਂ ਉਹਨਾਂ ਦੇ ਰਾਹੀਂ ਐਸਾ ਪ੍ਰਗਟ ਹੁੰਦਾ ਹੈ, ਐਸਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਸਤਿਗੁਰੂ ਮਹਾਰਾਜ ਆਪਣੇ ਅੰਦਰ ਦੀ ਸਾਂਝ ਵਾਹਿਗੁਰੂ ਜੀ ਦੇ ਨਾਲ ਕਿਤਨੀ ਨੇੜੇ ਦੀ ਸਾਂਝ ਹੈ ਸਾਨੂੰ ਸਮਝਾਉਣਾ ਚਾਹੁੰਦੇ ਨੇ, ਸਾਨੂੰ ਦਰਸਾਉਣਾ ਚਾਹੁੰਦੇ ਨੇ। ਜਾਂ ਦੂਜੇ ਲਫ਼ਜ਼ਾਂ ਵਿੱਚ ਇਉਂ ਕਹਿ ਲਈਏ ਕਿ ਸਾਨੂੰ ਇਹੋ ਜਿਹਾ ਬਣਾਉਣਾ ਚਾਹੁੰਦੇ ਨੇ ਜੈਸੇ ਸਤਿਗੁਰੂ ਆਪ ਨੇ ਉਹਨਾਂ ਦੇ ਪੂਰਨਿਆਂ 'ਤੇ ਚੱਲਣ ਵਾਲਾ ਸਿੱਖ ਵੀ ਇਸੇ ਤਰ੍ਹਾਂ ਹੀ ਯਤਨਸ਼ੀਲ ਹੁੰਦਾ ਹੈ ਕਿ ਜਿਵੇਂ ਸਤਿਗੁਰੂ ਮਹਾਰਾਜ ਚੱਲਦੇ ਨੇ ਉਵੇਂ ਅਸੀਂ ਉਹਨਾਂ ਦੇ ਕਹਾਉਣ ਵਾਲੇ ਸਿੱਖ ਵੀ ਚੱਲੀਏ। ਜਿਵੇਂ ਇਹ ਗੱਲ ਫਿਰ ਚੇਤੇ ਕਰਵਾ ਦੇ ਹਾਂ, ਅਸੀਂ ਉਚੇਚੇ ਤੌਰ 'ਤੇ ਯਤਨ ਕਰਕੇ ਕੇਵਲ ਹਰਿਮੰਦਰ ਸਾਹਿਬ ਜੀ ਦੇ ਸੁੰਦਰ ਇਮਾਰਤ ਦੇ ਹੀ ਦਰਸ਼ਨ ਕਰਨ ਵਾਸਤੇ ਨਹੀਂ ਆਉਂਦੇ ਕਿ ਕੇਵਲ ਮਾਤਰ ਅਸੀਂ ਦਰਸ਼ਨ ਕਰਨ ਵਾਸਤੇ ਹੀ ਆਏ ਹਾਂ। ਇਹ ਵੀ ਭਲਾ ਹੈ, ਬਹੁਤ ਭਲਾ ਹੈ। ਅਸੀਂ ਚਾਅ ਨਾਲ ਆਖਦੇ ਹਾਂ ਡਿੱਠੇ ਸਭੇ ਥਾਮ, ਹਾਂਜੀ ਨਹੀਂ ਤੁਧ ਜਿਹਾ। ਪਰ ਇੱਥੇ ਜੁੜ ਬੈਠੀਆਂ ਅੰਦਰ ਅੱਜ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਰਾਮਦਾਸ ਜੀ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਫੁਰਮਾਨ ਕੀ ਕੀਤਾ ਹੈ। ਮੈਂ ਤਾਂ ਇਉਂ ਬਚਨ ਕਰ ਲਿਆ ਕਰਦਾ ਹਾਂ ਕਿ ਜਦੋਂ ਤੁਸੀਂ ਮੁੜ ਕੇ ਜਾਓਗੇ ਤਾਂ ਬੱਚੇ ਪੁੱਛਣਗੇ, ਪਰਿਵਾਰ ਪੁੱਛੇਗਾ, ਅੱਜ ਤੁਸੀਂ ਗਏ ਸੀ ਅੰਮ੍ਰਿਤਸਰ ਸਾਹਿਬ, ਦਰਸ਼ਨ ਮੇਲੇ ਕੀਤੇ ਅਤੇ ਫਿਰ ਕੀ ਲੈ ਕੇ ਆਏ ਹੋ? ਬੜੇ ਪਦਾਰਥ ਇੱਥੋਂ ਅੰਮ੍ਰਿਤਸਰ ਤੋਂ ਲਿਜਾਉਣ ਵਾਲੇ ਨੇ, ਲੈ ਜਾਇਓ ਤੁਸੀਂ ਗਿਫਟ ਵਜੋਂ ਲੈ ਜਾਇਓ ਜੇ। ਲੇਕਿਨ ਸਭ ਤੋਂ ਜਿਹੜਾ ਕੀਮਤੀ ਪਦਾਰਥ ਹੈ ਨਾ ਉਹ ਇਹ ਹੈ, ਇਹ ਅਸੀਂ ਆਏ ਮੱਥਾ ਟੇਕਣ ਵਾਸਤੇ। ਅਤੇ ਅੱਜ ਸਤਿਗੁਰੂ ਮਹਾਰਾਜ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਹੁਕਮ, ਇਹ ਉਪਦੇਸ਼ ਸਾਡੀ ਝੋਲੀ ਵਿੱਚ ਪਾਇਆ ਹੈ। ਅਤੇ ਉਪਦੇਸ਼ ਕੀ ਹੈ? ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਕਹਿੰਦੇ ਨੇ, ਹਰ ਬਿਨ ਰਹੇ ਨਾ ਸਕੋਂ ਇੱਕ ਰਾਤੀ। ਇੱਕ ਰਾਤ ਜਿਸ ਨੂੰ ਨਾਈਟ ਆਖਿਆ ਜਾਂਦਾ ਹੈ, ਮੈਂ ਇਉਂ ਵੀ ਗੱਲ ਨੂੰ ਵਿਚਾਰ ਰਿਹਾ ਸਾਂ ਇੱਕ ਰਾਤ, ਪਰ ਨਹੀਂ, ਇੱਕ ਰਾਤ ਤਾਂ ਬਹੁਤ ਲੰਬਾ ਅਰਸਾ ਹੁੰਦਾ ਹੈ, ਬੜਾ ਲੰਬਾ ਸਮਾਂ ਹੁੰਦਾ ਹੈ। ਸ਼ਾਮ 6 ਤੋਂ ਲੈ ਕੇ ਅਤੇ ਸਵੇਰ ਦੇ 6 ਵਜੇ ਤੱਕ 12 ਘੰਟਿਆਂ ਦੀ ਰਾਤ। ਉਸ ਰਾਤ ਦੀ ਗੱਲ ਨਹੀਂ ਹੋ ਰਹੀ, ਇੱਕ ਰੱਤੀ ਵੀ, ਰੱਤੀ ਭਰ ਸਮੇਂ ਲਈ ਵੀ, ਰਤਾਕੂ ਸਮੇਂ ਲਈ ਵੀ, ਥੋੜ੍ਹੇ ਜਿਹੇ ਸਮੇਂ ਲਈ ਵੀ, ਹਾਂ ਹਰ ਬਿਨ ਰਹਿ ਨਾ ਸਕਾਂ। ਮੈਂ ਹਰੀ ਤੋਂ ਬਿਨਾਂ ਰਹਿ ਨਹੀਂ ਸਕਦਾ, ਵਾਹਿਗੁਰੂ ਜੀ ਦੇ ਨਾਲ ਸਾਂਝ ਪਾਏ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਮੈਂ ਉਹਨਾਂ ਤੋਂ ਵਿਛੜ ਕੇ ਇੱਕ ਰੱਤੀ ਭਰ ਵੀ ਰਹਿ ਨਹੀਂ ਸਕਦਾ। ਸ਼ਾਇਦ ਅਸੀਂ ਕਦੀ ਪਿਆਰ ਦੀ ਇੰਨੀ ਤੀਬਰਤਾ ਮਹਿਸੂਸ ਕਦੀ ਕੀਤੀ ਹੋਵੇ, ਜੇ ਕੀਤੀ ਤਾਂ ਵਾਹ ਭਲਾ, ਜੇ ਨਹੀਂ ਕੀਤੀ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਕਰੋ, ਕਰੋ ਤੁਸੀਂ। ਸੋਦਰ ਦਾ ਪਾਠ ਕਰਦੇ ਹਾਂ ਅਸੀਂ, ਆਖਦੇ ਹੁੰਦੇ ਨੇ ਆਖਾਂ ਜੀਵਾਂ ਵਿਸਰੇ ਮਰ ਜਾਓ। ਇਹ ਸਾਂਝ ਦੀ ਤੀਬਰਤਾ ਹੈ, ਸਾਂਝ ਦੀ ਤੀਬਰਤਾ। ਜੇ ਇਹ ਤੁਹਾਡੇ ਅੰਦਰ ਇਹ ਤੀਬਰਤਾ ਨਹੀਂ ਹੈ ਤਾਂ ਇਸ ਨੂੰ ਮਹਿਸੂਸ ਕਰੋ। ਕਿਵੇਂ? ਇਹ ਸਾਂਝ ਹੋਣੀ ਚਾਹੀਦੀ ਹੈ ਸਾਡੀ ਗੁਰੂ ਪਰਮੇਸ਼ਰ ਦੇ ਨਾਲ। ਹਰ ਬਿਨ ਰਹੇ ਨਾ ਸਕੋਂ ਇੱਕ ਰਾਤੀ, ਜਿਉਂ ਬਿਨ ਅਮਲ ਹੈ ਅਮਲੀ ਮਰ ਜਾਈ ਹੈ। ਜਿਵੇਂ ਅਮਲ ਤੋਂ ਬਿਨਾਂ ਅਮਲੀ ਮਰ ਜਾਂਦਾ ਹੈ, ਅਮਲ ਅੱਜ ਕੱਲ੍ਹ ਇਹ ਹੁਣ ਕੋਈ ਵਿਸ਼ੇਸ਼ ਵਿਆਖਿਆ ਕਰਨ ਦੀ ਤਾਂ ਜ਼ਰੂਰਤ ਮੇਰਾ ਖਿਆਲ ਰਹਿ ਹੀ ਨਹੀਂ ਗਈ ਨਾ। ਪਹਿਲਾਂ ਤਾਂ ਕਦੀ ਕਦਾਈ ਕੋਈ ਸੁਣੀਦਾ ਸੀ ਫਲਾਣਾ ਅਮਲੀ ਹੋ ਗਿਆ, ਅਮਲੀ ਕਹਿੰਦੇ ਸੀ ਅਫੀਮ ਜੀ ਨੂੰ ਆਮ ਤੌਰ 'ਤੇ। ਫਿਰ ਲਫ਼ਜ਼ ਨਸ਼ੇੜੀਆਂ ਦੀ ਥਾਂ 'ਤੇ ਆ ਗਿਆ, ਨਸ਼ੇ ਦੀ ਵਰਤੋਂ ਕਰਨ ਵਾਲਾ। ਸਮ ਅਰਥੀ ਵੀ ਲਿਆ ਜਾ ਸਕਦਾ ਹੈ, ਸਮਰਥੀ ਹੋ ਸਕਦਾ ਹੈ, ਪਰ ਜਿਸ ਦੌਰ ਵਿੱਚੋਂ ਅਸੀਂ ਲੰਘ ਰਹੇ ਹਾਂ, ਅਸੀਂ ਸਾਰੇ ਭਲੀ ਪ੍ਰਕਾਰ ਸਮਝਦੇ ਹਾਂ ਕਿ ਜੇ ਅਮਲ ਸਾਡੇ ਕਿਸੇ ਗੁਆਂਢੀ ਨੂੰ ਲੱਗਾ ਹੈ ਤਾਂ ਉਹਦਾ ਕੀ ਆਹਰ ਹੁੰਦਾ ਹੈ, ਜੇ ਅਮਲ ਸਾਡੇ ਪਰਿਵਾਰ ਵਿੱਚ, ਘਰ ਵਿੱਚ ਕਿਸੇ ਬੱਚੇ ਨੂੰ ਲੱਗ ਗਿਆ ਹੈ ਤਾਂ ਕੀ ਹਾਲ ਹੈ ਉਸ ਦਾ। ਅਸੀਂ ਭਲੀ ਪ੍ਰਕਾਰ ਸਮਝਦੇ ਹਾਂ। ਹੁਣ ਜੇ ਉਸ ਅਮਲੀ ਨੂੰ ਆਖੀਏ ਵੀ ਤੂੰ ਰਾਤ ਇੱਕ ਕੱਟ ਲੈ ਤਾਂ ਸਵੇਰੇ ਤੇਰੇ ਅਮਲ ਦਾ ਕੋਈ ਨਾ ਕੋਈ ਆਹਰ ਪਾਰ ਹੋ ਜਾਏਗਾ, ਅਤੇ ਜਿਹੜੇ ਉਹਦੇ ਨਿਕਟਵਰਤੀ ਨੇ, ਭਾਵੇਂ ਗੁਆਂਢੀ ਨੇ ਭਾਵੇਂ ਘਰ ਵਾਲੇ ਨੇ, ਉਹ ਸਮਝਦੇ ਨੇ ਇਹ ਰਾਤ ਕੱਟੇਗਾ ਕਿਵੇਂ। ਅਮਲੀ ਕਿਵੇਂ ਰਾਤ ਕੱਟਦਾ, ਫਿਰ ਤੜਪ ਤੜਪ ਕੇ ਤੜਪ ਤੜਪ ਕੇ ਤੜਪ ਤੜਪ ਕੇ ਕੱਟਦਾ ਹੈ, ਕਹਿੰਦਾ ਮੇਰਾ ਅੰਦਰ ਵੱਢਿਆ ਜਾ ਰਿਹਾ ਹੈ, ਮੈਨੂੰ ਇਹ ਤਕਲੀਫ ਹੋ ਰਹੀ, ਮੈਨੂੰ ਇਹ ਤਕਲੀਫ ਹੋ ਰਹੀ, ਮੈਨੂੰ ਦਿਓ। ਵਾਹਿਗੁਰੂ ਜਿਉਂ ਬਿਨ ਅਮਲ ਹੈ ਅਮਲੀ ਮਰ ਜਾਈ ਹੈ, ਅਮਲ ਨਾ ਮਿਲੇ ਤੇ ਅਮਲੀ ਦੀ ਜਿਵੇਂ ਮੌਤ ਹੋ ਜਾਂਦੀ ਹੈ। ਅਮਲੀ ਅਮਲ ਨਾ ਅੰਬੜਾ ਹੈ, ਰੱਜਦਾ ਵੀ ਕੋਈ ਨਹੀਂ, ਉਹ ਅਮਲ ਤੋਂ ਬਿਨਾਂ ਉਹਦੇ ਕੋਲੋਂ ਰਹਿ ਵੀ ਨਹੀਂ ਹੁੰਦਾ, ਦੋਵੇਂ ਗੱਲਾਂ ਨੇ। ਤੇ ਸਤਿਗੁਰੂ ਕਹਿੰਦੇ ਨੇ ਤਿਉਂ ਹਰ ਬਿਨ ਹਮ ਮਰ ਜਾਤੀ, ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਨਾਲ ਸਾਂਝ ਪਾਏ ਤੋਂ ਬਿਨਾਂ, ਕਰਤਾਰ ਨਾਲ ਰਲ ਕੇ ਚੱਲੇ ਤੋਂ ਬਿਨਾਂ ਸਾਡੀ ਵੀ ਮੌਤ ਹੋ ਜਾਂਦੀ ਹੈ। ਜਿਵੇਂ ਅਮਲੀ ਨੂੰ ਇੱਕ ਰੱਤੀ ਭਰ ਵੀ ਸਮੇਂ ਲਈ ਅਟਕਾਇਆ ਨਹੀਂ ਜਾ ਸਕਦਾ ਨਾ, ਅਸੀਂ ਵੀ ਰੱਤੀ ਭਰ ਵੀ ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾਂ ਨਹੀਂ ਰਹਿ ਸਕਦੇ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਵਾਕ ਅਸੀਂ ਕਿਤਨੀ ਵਾਰ ਯਾਦ ਕਰਦੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਨ ਨਾ ਕੀਜੈ। ਗੁਰਮਤ ਮਾਰਗ ਹੈ ਹੀ ਪ੍ਰੇਮ ਦਾ ਮਾਰਗ, ਹੈ ਹੀ ਪਿਆਰ ਦਾ ਮਾਰਗ, ਤੇ ਪਿਆਰ ਦੀ ਇੰਤਹਾ ਇਸ ਪ੍ਰਕਾਰ ਦੀ ਹੋਵੇ, ਸਿਖਰ ਇਸ ਪ੍ਰਕਾਰ ਦੀ ਹੋਵੇ, ਤੀਬਰਤਾ ਇਸ ਪ੍ਰਕਾਰ ਦੀ ਹੋਵੇ। ਜਿਉਂ ਬਿਨ ਅਮਲ ਹੈ ਅਮਲੀ ਮਰ ਜਾਈ ਹੈ, ਜਿਵੇਂ ਅਮਲ ਤੋਂ ਬਿਨਾਂ ਅਮਲੀ ਦੀ ਮੌਤ ਹੋ ਜਾਂਦੀ ਹੈ, ਤਿਉਂ ਹਰ ਬਿਨ ਹਮ ਮਰ ਜਾਤੀ, ਹਰੀ ਤੋਂ ਬਿਨਾਂ ਨਾ ਸਾਡੀ ਵੀ ਮੌਤ ਹੈ, ਸਾਡਾ ਵੀ ਕੋਈ ਜੀਵਨ ਜੀਵਨ ਨਹੀਂ ਹੈ। ਹਰੀ ਦੀ ਸਾਂਝ ਤੋਂ ਬਿਨਾਂ, ਵਾਹਿਗੁਰੂ ਜੀ ਦੇ ਨਾਲ ਸਾਂਝ ਪਾਏ ਤੋਂ ਬਿਨਾਂ ਸਿੱਖ ਦਾ ਵੀ ਜੀਵਨ ਕੋਈ ਜੀਵਨ ਨਹੀਂ ਹੈ। ਹੁਣ ਹਰੀ ਨਾਲ ਸਾਂਝ, ਉਸ ਦੇ ਪਿਆਰ ਦੀ ਬਾਤ, ਭਾਈ ਸਾਹਿਬ ਆਨੰਦ ਲਾਲ ਜੀ ਜਿਸ ਵੇਲੇ ਆਖਦੇ ਨੇ ਮੰਜ਼ਲੇ ਇਸ਼ਕ ਦਰਾਹ ਦੇ ਅਸਤ ਬਪਾ ਨਾ ਤਮਾਂ ਰਫਤ, ਸਰ ਕਦਮ ਸਾਧ ਕੇ ਤਾਂ ਦਰਾਹ ਆ ਯਾਰ ਸ਼ਵੀ, ਮੰਜ਼ਲੇ ਇਸ਼ਕ ਦਰਾਹ ਦੇ ਅਸਤ, ਐਵੇਂ ਤੂੰ ਨਾ ਡੀਂਗਾ ਮਾਰੇ, ਮੈਂ ਬੜਾ ਪਿਆਰ ਕਰਦਾ, ਮੈਂ ਬੜਾ ਪਿਆਰ ਕਰਦਾ। ਕਹਿੰਦੇ ਨੇ ਨਹੀਂ, ਪਿਆਰ ਕਰਨ ਵਾਲੀਆਂ ਬਾਤਾਂ ਬਹੁਤ ਅਲੱਗ ਨੇ। ਬਪਾ ਨਾ ਤਮਾਂ ਰਫਤ, ਇਹਨਾਂ ਪੈਰਾਂ ਵਿੱਚ ਕਿੱਥੇ ਸ਼ਕਤੀ ਹੈ ਕਿ ਉਸ ਪਿਆਰ ਵਾਲੀ ਮੰਜ਼ਲ ਨੂੰ ਪ੍ਰਾਪਤ ਕੀਤਾ ਜਾ ਸਕੇ। ਸਰ ਕਦਮ ਸਾਧ, ਆਪਣੇ ਸਿਰ ਨੂੰ ਪੈਰ ਬਣਾ, ਤਾਂ ਦਰ ਰਾਹ ਆ ਯਾਰ ਸ਼ਵੀ, ਫਿਰ ਤੂੰ ਭਾਵੇਂ ਕਿਤੇ ਉਸ ਰਾਹ 'ਤੇ ਚੱਲ ਸਕੇ, ਉਸ ਪਿਆਰ ਦੀ ਗੱਲ ਨੂੰ ਸਮਝ ਸਕੇ। ਹੁਣ ਥੋੜ੍ਹਾ ਜਿਹਾ ਹੋਰ ਤੁਸੀਂ ਗਹਿਰਾਈ ਨਾਲ ਵਿਚਾਰ ਕਰਨੀ, ਵਾਹਿਗੁਰੂ ਜੀ ਦੇ ਨਾਲ ਸਾਂਝ ਪਾਉਣ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਯਤਨ ਹੈ ਕਿ ਵਾਹਿਗੁਰੂ ਜੀ ਵਾਲੇ ਸ਼ੁੱਭ ਗੁਣ ਜਿਹੜੇ ਨੇ ਉਹ ਸਾਡੇ ਅੰਦਰ ਆ ਜਾਣ। ਜਦੋਂ ਅਸੀਂ ਵਾਰ ਵਾਰ ਚੇਤੇ ਕਰਦੇ ਹਾਂ, ਗੁਰਬਾਣੀ ਰਾਹੀਂ ਚੇਤੇ ਕਰਦੇ ਹਾਂ, ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਹਾਂ ਅਸੀਂ ਚੇਤੇ ਕਰਦੇ ਹਾਂ, ਕੀਰਤਨ ਸੁਣਦੇ ਹਾਂ ਅਸੀਂ ਚੇਤੇ ਕਰਦੇ ਹਾਂ, ਵਿਚਾਰ ਕਰਦੇ ਹਾਂ ਅਸੀਂ ਚੇਤੇ ਕਰਦੇ ਹਾਂ, ਤਾਂ ਇਸ ਦਾ ਮਤਲਬ ਇਹ ਹੈ, ਸਾਡਾ ਯਤਨ ਇਹ ਹੈ ਕਿ ਉਹ ਜਿਹੜੇ ਗੁਣਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਕੀਤਾ, ਗੁਰੂ ਨਾਨਕ ਸਾਹਿਬ ਨੇ ਦੱਸਾਂ ਪਾਤਸ਼ਾਹੀਆਂ ਨੇ ਜ਼ਿਕਰ ਕੀਤਾ ਜਿਹੜਾ, ਉਹਨਾਂ ਗੁਣਾਂ ਦੇ ਅਸੀਂ ਧਾਰਨੀ ਹੋ ਜਾਈਏ। ਜਿਵੇਂ ਸਤਿਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਇਹ ਰੱਬੀ ਗੁਣ ਨੇ। ਮੈਨੂੰ ਯਾਦ ਹੈ ਕੁਝ ਸਮਾਂ ਪਹਿਲਾਂ ਜਦੋਂ ਆਪਾਂ ਜੁੜ ਬੈਠੇ ਸਾਂ ਤੇ ਮੈਂ ਚੇਤਾ ਕਰਵਾਇਆ ਸੀ ਭਾਈ ਸੱਤਾ ਜੀ ਹੋਰਾਂ ਦੇ ਇੱਕ ਬਚਨ ਦਾ, ਜਦੋਂ ਰਾਮਕਲੀ ਕੀ ਵਾਰ ਦੇ ਵਿੱਚ ਉਹ ਆਖਦੇ ਨੇ, ਦੁਨਿਆਈ ਆਖੇ ਕੇ ਕਿਉਂ ਨਾਨਕ ਈਸ਼ਰ ਜਗਨਨਾਥ ਉਚਹੱਦੀ ਵੈਣ ਵਿਰਕੇ ਆਉਣ, ਮਧਾਣਾ ਪਰਬਤ ਕਰ ਨੇਤਰ ਬਾਸ਼ਕ ਸ਼ਬਦ ਰਿੜਕੇ ਆਉਣ, ਚੌਦਾਂ ਰਤਨ ਨਿਕਾਲਿਆ ਕਰ ਆਵਾ ਗਾਉਣ ਚਿਲਕੇ ਆਉਣ, ਕੁਦਰਤ ਇਹ ਵੇਖਾਲੀਆਂ। ਅਗਲੀ ਗੱਲ ਆਪਾਂ ਛੱਡ ਦੇਈਏ, ਉਲਟੀ ਗੰਗ ਵਹਾਈਓਂ ਦੁਨਿਆਈ ਆਖੇ ਕੇ ਕਿਉਂ, ਦੁਨੀਆ ਕਹਿੰਦੀ ਹੈ ਗੁਰੂ ਨਾਨਕ ਨੇ ਕੀ ਕਰ ਦਿੱਤਾ, ਅਸੀਂ ਤਾਂ ਸੁਣਿਆ ਸੀ ਕਿ ਗੰਗਾ ਗੰਗੋਤਰੀ ਤੋਂ ਨਿਕਲਦੀ ਹੈ, ਅਸੀਂ ਸੁਣਿਆ ਸੀ ਗਿਆਨ ਦੀ ਗੰਗਾ ਕਾਸ਼ੀ ਤੋਂ ਨਿਕਲਦੀ ਹੈ, ਹਰਿਦੁਆਰ ਤੋਂ ਨਿਕਲਦੀ ਹੈ, ਲੇਕਿਨ ਨਾਨਕ ਈਸ਼ਰ ਜਗਨਨਾਥ ਜਗਤ ਦੇ ਨਾਥ ਈਸ਼ਵਰ ਰੂਪ ਗੁਰੂ ਨਾਨਕ ਨੇ ਉਚਹੱਦੀ ਵਹਿਣ ਵਿਰਕੇ ਆਉਣ ਇਹ ਪਵਿੱਤਰ ਬਚਨਾਂ ਦੀ ਗੰਗਾ ਵਹਾ ਦਿੱਤੀ। ਪਰ ਇਹ ਜਿਹੜੀ ਗੰਗਾ ਹੈ ਨਾ ਗੰਗੋਤਰੀ ਤੋਂ ਨਿਕਲੀ, ਨਾ ਇਹ ਗੰਗਾ ਹਰਿਦੁਆਰ ਜਾਂ ਕਾਸ਼ੀ ਜਾਂ ਕਿਸੇ ਹੋਰ ਸਥਾਨ ਤੋਂ ਨਿਕਲੀ, ਇਹ ਗੰਗਾ ਕਰਤਾਰਪੁਰ ਤੋਂ ਵਹਿ ਨਿਕਲੀ। ਕਿਹੜੀ ਗੰਗਾ? ਬਾਣੀ ਮੁੱਖੋਂ ਉਚਾਰੀ ਹੈ, ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਤੁਨਕਾਰਾ। ਮਾਣਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ, ਸ਼ਬਦ ਸਤਿਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਨੇ ਇੱਥੇ ਸ਼ਬਦ ਨੂੰ ਰਿੜਕਿਆ। ਇਹ ਜਿਹੜੇ ਬਚਨ ਆਖਦੇ ਹਾਂ ਨਾ ਅਸੀਂ ਪੜ੍ਹੇ, ਹਾਂ ਹਰ ਬਿਨ ਰਹਿ ਨਾ ਸਕੋਂ ਇੱਕ ਰਾਤੀ, ਇੱਕ ਰੱਤੀ ਵੀ ਮੈਂ ਹਰੀ ਤੋਂ ਬਿਨਾਂ ਰਹਿ ਨਹੀਂ ਸਕਦਾ, ਜਿਉਂ ਬਿਨ ਅਮਲਾ ਅਮਲੀ ਮਰ ਜਾਈ ਹੈ। ਜਿਵੇਂ ਅਮਲੀ ਤੋਂ ਅਮਲ ਤੋਂ ਬਿਨਾਂ ਅਮਲੀ ਦੀ ਮੌਤ ਹੋ ਜਾਂਦੀ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਸ਼ਬਦ ਤਾਂ ਅਸੀਂ ਪੜ੍ਹ ਵੀ ਲਿਆ, ਥੋੜ੍ਹਾ ਜਿਹਾ ਵਿਚਾਰ ਕਰ ਵੀ ਲਈ, ਪਰ ਅਸੀਂ ਅਜੇ ਨਾ ਇਹਨੂੰ ਰਿੜਕਿਆ ਨਹੀਂ ਚੰਗੀ ਤਰ੍ਹਾਂ। ਸਤਿਗੁਰੂ ਜੀ ਨੇ ਆਪਣੇ ਸਿੱਖ ਨੂੰ ਸ਼ਬਦ ਨੂੰ ਰਿੜਕਣਾ ਸਿਖਾਇਆ। ਇਸੇ ਲਈ ਬਾਬਾ ਕਬੀਰ ਜੀ ਦਾ ਬਚਨ ਵੀ ਦਰਜ ਕਰ ਲਿਆ, ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ। ਬਿਲੋਵੋ ਸਾਰੇ ਜਾਣੇ, ਰਿੜਕਿਆ ਕਰੋ, ਅਤੇ ਜਦੋਂ ਤੁਸੀਂ ਰਿੜਕੋਗੇ ਸਾਰੇ ਤਾਂ ਰਿੜਕਿਆ ਕੀ ਨਿਕਲੇਗਾ? ਇੱਥੋਂ ਨਿਕਲੇਗਾ ਜਤ, ਇੱਥੋਂ ਨਿਕਲੇਗਾ ਸਤ, ਇੱਥੋਂ ਨਿਕਲੇਗਾ ਤਪ, ਇੱਥੋਂ ਨਿਕਲੇਗਾ ਗਿਆਨ, ਇੱਥੋਂ ਨਿਕਲੇਗੀ ਨਿਮਰਤਾ, ਇੱਥੋਂ ਨਿਕਲੇਗਾ ਧੀਰਜ, ਇੱਥੋਂ ਨਿਕਲੇਗਾ ਪਰਉਪਕਾਰ ਸੇਵਾ, ਇੱਥੋਂ ਨਿਕਲੇਗਾ ਕੁਰਬਾਨੀ ਦਾ ਜਜ਼ਬਾ, ਇੱਥੋਂ ਨਿਕਲੇਗੀ ਦ੍ਰਿੜਤਾ। ਐ ਗੁਣ ਨਿਕਲਣਗੇ ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਚਾਹੁੰਦੇ ਨੇ ਕਿ ਮੇਰੇ ਸਿੱਖਾਂ ਦੇ ਵਿੱਚ ਇਹ ਗੁਣ ਹੋਣ। ਹੁਣ ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ, ਜਿਉਂ ਮੈਂ ਬੋਲਦਾ ਹਾਂ, ਜਿਉਂ ਮੈਂ ਚੱਲਦਾ ਹਾਂ, ਜਿਉਂ ਮੈਂ ਕਰਦਾ ਹਾਂ, ਮੈਂ ਇਹਨਾਂ ਗੁਣਾਂ ਨੂੰ ਛੱਡ ਕੇ ਨਾ ਮੈਂ ਬੋਲ ਸਕਦਾ, ਨਾ ਮੈਂ ਚੱਲ ਸਕਦਾ, ਨਾ ਮੈਂ ਕਰ ਸਕਦਾ। ਫਿਰ ਧਿਆਨ ਕਰਨਾ, ਕਹਿੰਦੇ ਨੇ ਜਿਵੇਂ ਅਮਲੀ ਨੂੰ ਅਮਲ ਨਾ ਮਿਲੇ ਤਾਂ ਉਹਦੀ ਮੌਤ ਹੋ ਜਾਂਦੀ ਹੈ। ਮੈਂ ਹਰੀ ਦਾ ਅਖਵਾਉਣ ਵਾਲਾ, ਮੈਂ ਗੁਰੂ ਕਾ ਕਹਾਉਣ ਵਾਲਾ, ਮੈਂ ਗੁਰਮਤ ਨੂੰ ਵਿਸਾਰ ਕੇ, ਮੈਂ ਗੁਰਮਤ ਦੇ ਗੁਣਾਂ ਨੂੰ ਤਿਆਗ ਕੇ ਮੈਂ ਕੁਝ ਬੋਲਾਂ, ਮੈਂ ਚੱਲਾਂ, ਮੈਂ ਕੁਝ ਕਰਾਂ, ਹਮ ਮਰ ਜਾਤੀ, ਮੌਤ ਹੋ ਜਾਂਦੀ ਹੈ। ਕਾਹਦੀ ਮੌਤ ਹੋ ਜਾਂਦੀ ਹੈ? ਵਾਹਿਗੁਰੂ ਸਿੱਖੀ ਦੀ ਮੌਤ ਹੋ ਜਾਂਦੀ ਹੈ। ਵੇਖਣ ਨੂੰ ਸਿੱਖ ਭਾਵੇਂ ਜਿਉਂਦਾ ਰਹਿੰਦਾ ਹੈ ਪਰ ਸਿੱਖੀ ਦੀ ਮੌਤ ਹੋ ਜਾਂਦੀ ਹੈ। ਔਰ ਬਿਲਕੁਲ ਉਵੇਂ ਸਿੱਖੀ ਦੀ ਮੌਤ ਹੋ ਜਾਂਦੀ ਹੈ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ। ਸਿਰਫ ਅਮਲ ਹੀ ਨਹੀਂ ਨਾ ਹੁੰਦਾ, ਸਰੀਰ ਤਾਂ ਹੁੰਦਾ ਹੈ ਨਾ, ਲੇਕਿਨ ਉਹ ਉੱਠ ਨਹੀਂ ਸਕਦਾ, ਕਰ ਨਹੀਂ ਸਕਦਾ ਕੁਛ। ਬਸ ਸਿੱਖ ਸੁੰਦਰ ਲਿਬਾਸ ਦਾ ਨਾਮ ਹੈ ਪਰ ਕੇਵਲ ਇਸ ਸੁੰਦਰ ਲਿਬਾਸ ਦਾ ਹੀ ਨਾਮ ਨਹੀਂ ਹੈ। ਜਿਵੇਂ ਅਸੀਂ ਪ੍ਰੇਰਣਾ ਕਰਦੇ ਹਾਂ, ਸਾਬਤ ਸੂਰਤ ਹੋਣਾ ਚਾਹੀਦਾ ਹੈ, ਅਵਸ਼ ਹੋਣਾ ਚਾਹੀਦਾ, ਪੰਜ ਕਕਾਰੀ ਰਹਿਤ ਦਾ ਧਾਰਨੀ ਹੋਣਾ ਚਾਹੀਦਾ, ਅਵਸ਼ ਹੋਣਾ ਚਾਹੀਦਾ। ਕਿਉਂ ਨਹੀਂ ਹੋਣਾ ਚਾਹੀਦਾ? ਹਰ ਸਿੱਖ ਨੂੰ ਆਉਣਾ ਚਾਹੀਦਾ ਹੈ, ਦੀਦਾਰੀ ਹੋਵੇਗਾ, ਤਿਆਰ ਬਰਤਿਆਰ ਹੋਵੇਗਾ, ਸੋਹਣੀ ਹੈ ਨਾ ਬਾਤ। ਪਰ ਜੇ ਇਹ ਸ਼ੁਭ ਗੁਣ ਅੰਦਰ ਨਾ ਹੋਏ, ਅੰਦਰੋਂ ਸਿੱਖੀ ਦੀ ਮੁਰਦੇ ਹਾਣੀ ਹੋ ਜਾਵੇ ਅੰਦਰੋਂ, ਤੇ ਤੁਸੀਂ ਧਿਆਨ ਕਰ ਸਕਦੇ ਹੋ? ਬਾਹਰਲੀ ਸਿੱਖੀ ਕਦ ਤੱਕ ਖੜੋਤੀ ਰਹੇਗੀ? ਇਹ ਪੱਗਾਂ ਸਾਡੇ ਸੀਸ ਤੇ ਕਦ ਤੱਕ ਸਦੀਆਂ ਰਹਿਣਗੀਆਂ? ਜਿਵੇਂ ਅਸੀਂ ਅਣਹੋਂਦ ਪ੍ਰਤੀਤ ਕਰਦੇ ਹਾਂ ਨਾ ਕਦੀ ਕਦੀ, ਮੈਂ ਕੀ ਹੋ ਗਿਆ, ਐਸੇ ਕਰਕੇ ਹੀ ਹੈ। ਅਸੀਂ ਅੰਦਰ ਦੀ ਗੱਲ ਦਾ ਧਿਆਨ ਨਹੀਂ ਕੀਤਾ, ਘੱਟ ਧਿਆਨ ਕੀਤਾ। ਸਤਿਗੁਰੂ ਕਹਿੰਦੇ ਨੇ, ਯਾਦ ਰੱਖਿਓ ਜੇ ਅਮਲ ਨਾ ਮਿਲੇ ਅਮਲੀ ਨੂੰ ਤੇ ਅਮਲੀ ਦੀ ਮੌਤ ਹੋ ਜਾਂਦੀ ਹੈ। ਜੇ ਸਿੱਖ ਦੀ ਗੁਰੂ ਨਾਲ ਸਾਂਝ ਅੰਦਰੋਂ ਨਾ ਬਣੀ ਰਹੇ ਤੇ ਅੰਦਰਲੀ ਸਿੱਖੀ ਦੀ ਮੌਤ ਹੋ ਜਾਂਦੀ ਹੈ, ਰਾਮਦਾਸ ਦੀ ਮੌਤ ਹੋ ਜਾਂਦੀ ਹੈ। ਵਾਹਿਗੁਰੂ ਖਿਮਾ ਕਰਿਓ ਜੀ ਮੈਨੂੰ, ਹਮ ਮਰ ਜਾਤੀ ਕਹਿ ਰਹੇ ਨਾ, ਹਮ ਮਰ ਜਾਤੀ, ਰਾਮਦਾਸ ਮਰ ਜਾਂਦਾ ਹੈ। ਇਉਂ ਨਹੀਂ ਕਿਹਾ ਜਾਂਦਾ ਫਿਰ ਸਿੱਖ ਮਰ ਜਾਂਦਾ ਹੈ, ਮੈਨੂੰ ਘਟਨਾ ਚੇਤੇ ਆ ਗਈ, ਮੈਂ ਹਵਾਲਾ ਦੇ ਕੇ ਚੱਲਾਂ, ਫਿਰ ਆਪਾਂ ਸ਼ਬਦ ਦੇ ਅਖਰੀ ਅਰਥ ਵਿਚਾਰੀਏ। ਅਠਾਰਾਂ ਸੌ ਤਰਤਾਲੀ ਦਾ ਸਾਲ ਸੀ ਇਹ, ਭਾਦਰੋਂ ਦਾ ਮਹੀਨਾ ਖਤਮ ਹੋਇਆ ਅਤੇ ਅੱਸੂ ਚੜ੍ਹਿਆ। 18 ਸਤੰਬਰ ਦਾ ਦਿਨ ਸੀ, ਮਹੀਨਾ ਸਤੰਬਰ ਸੀ, ਜਿਸ ਵੇਲੇ ਦਲੀਪ ਸਿੰਘ ਨੂੰ ਲਾਹੌਰ ਦੇ ਵਿੱਚ ਮਹਾਰਾਜਾ ਬਣਾਇਆ ਗਿਆ। ਜਿੰਦਾਂ ਨੇ ਸਮਝਾਇਆ, ਜਿੰਦਾਂ ਨੇ ਰੋਕਣ ਦਾ ਯਤਨ ਕੀਤਾ, ਜਿਹੜੀ ਦਲੀਪ ਸਿੰਘ ਹੋਰਾਂ ਦੀ ਮਾਂ ਸੀ, ਜਿੰਦ ਕੌਰ ਸੀ ਅਸਲ 'ਚ ਨਾਂ ਤਾਂ, ਪਰ ਅਸੀਂ ਸਾਰੇ ਪੰਜਾਬੀ ਉਹਨਾਂ ਨੂੰ ਪਿਆਰ ਨਾਲ ਜਿੰਦਾਂ 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 ਹੀ ਕਹਿੰਦੇ ਹਾਂ, ਜਿਵੇਂ ਮਹਾਰਾਜਾ ਰਣਜੀਤ ਸਿੰਘ ਪਿਆਰ ਨਾਲ ਜਿੰਦਾਂ ਆਖਿਆ ਕਰਦੇ ਸਨ, ਸਾਡੀ ਵੀ ਜਿੰਦਾਂ ਹੀ ਹੋ ਗਈ। ਸਮਝਾਉਣਾ ਚਾਹਿਆ, ਪਰ ਇਹੋ ਜਿਹੀ ਜਦੋਂ ਅਵਸਥਾ ਘਰ ਵਿੱਚ ਹੋ ਜਾਂਦੀ ਹੈ ਨਾ, ਸਿਰ ਦਾ ਸਾਈਂ ਚਲਾ ਗਿਆ ਹੋਵੇ ਅਤੇ ਰਾਜ ਦੀ ਘਰ ਦੀ ਇਉਂ ਮੰਦ ਹਾਲੀ ਵਾਪਰ ਗਈ ਹੋਵੇ ਤਾਂ ਕੌਣ ਫਿਰ ਜਨਾਨੀ ਮਾਨੀ ਦੀ ਸੁਣਦਾ ਹੈ? ਕਿਸੇ ਨੇ ਨਾ ਸੁਣੀ, ਪੁੱਛਿਆ ਇੱਧਰ ਉੱਧਰੋਂ ਟੇਵੇ ਲਗਾਏ, ਕਿਹੜਾ ਦਿਨ ਠੀਕ ਹੈ ਗੱਦੀ 'ਤੇ ਬਿਠਾਉਣ ਵਾਸਤੇ? ਉਹ ਦਿਨ ਵੀ ਜਿਹੜਾ ਸੀ ਨਾ, ਇਹ ਚੁਣ ਲਿਆ ਗਿਆ ਵੀ ਫਲਾਣੇ ਦਿਨ 18 ਸਤੰਬਰ ਨੂੰ ਅਗਰ ਦਲੀਪ ਸਿੰਘ ਤਖ਼ਤ 'ਤੇ ਬਿਠਾਇਆ ਜਾਵੇ ਤਾਂ ਇਹਨੂੰ ਤਖ਼ਤ ਸੁਹੰਡਣਾ ਹੋਵੇਗਾ, ਕਿਉਂਕਿ ਸ਼ੇਰ ਸਿੰਘ ਮਾਰੇ ਜਾ ਚੁੱਕੇ ਸਨ, ਚੰਦ ਕੌਰ ਮਾਰੀ ਜਾ ਚੁੱਕੀ ਸੀ, ਨਾਨਕੀ ਮਾਰੀ ਜਾ ਚੁੱਕੀ ਸੀ, ਖੜਕ ਸਿੰਘ ਮਾਰੇ ਜਾ ਚੁੱਕੇ ਸਨ, ਨੌਨਿਹਾਲ ਸਿੰਘ ਮਾਰੇ ਜਾ ਚੁੱਕੇ ਸਨ। ਲੇਕਿਨ ਸਰਦਾਰ ਖੁਸ਼ਵੰਤ ਸਿੰਘ ਨੇ ਗੱਲ ਲਿਖੀ, ਇੱਕ ਸਿੱਖ ਇਤਿਹਾਸ ਲਿਖਦਿਆਂ ਹੋਇਆਂ ਤੁਸੀਂ ਵੀ, ਤੁਹਾਡੇ ਧਿਆਨ ਵਿੱਚ ਆਈ ਹੋਵੇਗੀ, ਨਹੀਂ ਆਈ ਤਾਂ ਧਿਆਨ 'ਚ ਲਿਆਇਓ ਜੇ। ਕਹਿੰਦੇ ਨੇ ਇਹ ਸਾਰਾ ਕੁਝ ਸੋਚ ਵਿਚਾਰ ਕੇ ਮਹਾਰਾਜਾ ਦਲੀਪ ਸਿੰਘ ਨੂੰ ਤਖ਼ਤ ਨਸ਼ੀਨੀ ਵਾਸਤੇ ਹਾਂਜੀ ਤਿਆਰ ਕੀਤਾ ਗਿਆ, ਬਿਠਾਇਆ ਗਿਆ, ਤਿਲਕ ਲਗਾਇਆ ਗਿਆ। ਲੇਕਿਨ ਹੋਇਆ ਕੀ ਕਿ ਬੜਾ ਝੱਖੜ ਝੁਲਿਆ, ਬੜਾ ਮੀਂਹ ਪਿਆ, ਬੜੀ ਹਨੇਰੀ ਆਈ, ਅਤੇ ਮਾਣਯੋਗ ਜੀ ਲਿਖਦੇ ਨੇ, ਕਹਿੰਦੇ ਨੇ ਕਿਸੇ ਦੇ ਧਿਆਨ ਵਿੱਚ ਕੁਛ ਹੋਰ ਭਾਵੇਂ ਆਇਆ ਹੋਵੇਗਾ ਨਾ, ਜਿੰਦਾ ਦਾ ਅੰਦਰ ਡੋਲ ਗਿਆ। ਉਸਨੇ ਜੀ ਭਿਆਣੀ ਹੋ ਕੇ ਸ਼ਬਦ ਵਰਤਿਆ, ਉਸਨੇ ਜੀ ਭਿਆਣੀ ਹੋ ਕੇ ਉਸੇ ਹੀ ਸ਼ਾਮ ਨੂੰ ਰੱਥ ਜੋੜਿਆ, ਨਾਲ ਸਿਪਾਹੀ ਲੈ, ਨਾਲ ਸਿਕਿਉਰਿਟੀ ਲਈ, ਅਤੇ ਫਟਾਫਟ ਲਾਹੌਰੋਂ ਉੱਡ ਕੇ ਅਤੇ ਅੰਮ੍ਰਿਤਸਰ ਪੁੱਜੀ, ਇਸ ਵਾਸਤੇ ਕਿ ਮੈਂ ਸਵੇਰੇ ਦਲੀਪ ਸਿੰਘ ਨੂੰ ਅਕਾਲ ਤਖ਼ਤ 'ਤੇ ਅੰਮ੍ਰਿਤ ਛਕਾ ਦਿਆਂ। ਤੁਸੀਂ ਪੜ੍ਹਿਆ ਕਦੀ? ਤੁਹਾਡੇ ਧਿਆਨ ਵਿੱਚ ਆਈ ਇਹ ਗੱਲ ਕਦੀ? ਝੱਖੜ ਝੁਲਿਆ, ਹਨੇਰੀਆਂ ਆਈਆਂ, ਮੀਂਹ ਆਇਆ ਬੜਾ ਤੇਜ਼, ਅਤੇ ਜਿੰਦਾਂ ਦਾ ਅੰਦਰ ਡੋਲ ਗਿਆ। ਸਾਡਾ ਤਾਂ ਖਾਨਦਾਨ ਪਹਿਲਾਂ ਹੀ ਨਸ਼ਿਆਂ ਵਿੱਚ ਡੁੱਬ ਚੁੱਕਾ ਸੀ, ਰੋਇਲ ਫੈਮਿਲੀ ਦਾ ਇਹ ਹਾਲ ਹੋ ਗਿਆ ਸੀ। ਅਸੀਂ ਇਸ ਪਾਸੇ ਧਿਆਨ ਬੜਾ ਘੱਟ ਕੀਤਾ ਹੈ, ਡੋਗਰਿਆਂ ਦੀਆਂ ਗੱਲਾਂ ਕਰ ਲਈਆਂ, ਦੂਜਿਆਂ ਤੀਜਿਆਂ ਦੀਆਂ ਗੱਲਾਂ ਕਰ ਲਈਆਂ, ਸਾਰੀਆਂ ਹੀ ਠੀਕ ਨੇ, ਪਰ ਆਹ ਗੱਲ ਸਾਡੇ ਧਿਆਨ ਕਰਨ ਵਾਲੀ ਨਹੀਂ ਕਿ ਸਾਰਾ ਸ਼ਾਹੀ ਖਾਨਦਾਨ ਨਸ਼ੇ ਦੀ ਬੋਤਲ ਵਿੱਚ ਡੁੱਬ ਚੁੱਕਾ ਸੀ, ਅਮਲੀ ਹੋ ਚੁੱਕਾ ਸੀ ਸਾਰਾ, ਜਿੰਦਾਂ ਦਾ ਅੰਦਰ ਡੋਲ ਗਿਆ, ਘਬਰਾ ਗਿਆ। ਮੇਰੇ ਪਤੀ ਦੀ, ਮਹਾਰਾਜਾ ਰਣਜੀਤ ਸਿੰਘ ਦੀ ਇੱਕੋ ਇੱਕ ਨਿਸ਼ਾਨੀ ਬਾਕੀ ਬਚੀ ਸਾਡੇ ਪਾਸ, ਇਹ ਨਿਆਣੀ ਜਿੰਦ 5 ਵਰ੍ਹਿਆਂ ਦੀ ਉਮਰ, ਇਸ ਨੂੰ ਕੁਝ ਹੋ ਨਾ ਜਾਵੇ, ਮੈਂ ਇਹਨੂੰ ਕਿਵੇਂ ਬਚਾਵਾਂ ਹਰ ਤਰ੍ਹਾਂ ਕਰਕੇ? ਕੋਈ ਰਸਤਾ ਨਜ਼ਰ ਨਹੀਂ ਆਇਆ, ਅਤੇ ਜੀ ਭਿਆਨੀ ਹੋ ਕੇ ਰੱਥ ਜੋੜਿਆ, ਨਾਲ ਸਿਕਿਉਰਿਟੀ ਲਈ, ਅਤੇ ਫਟਾਫਟ ਉੱਡ ਕੇ ਅਤੇ ਇੱਥੇ ਅੰਮ੍ਰਿਤਸਰ ਸਾਹਿਬ ਆਈ। ਅਕਾਲ ਤਖ਼ਤ 'ਤੇ ਦਲੀਪ ਸਿੰਘ ਨੂੰ ਅੰਮ੍ਰਿਤ ਛਕਾਇਆ ਗਿਆ। ਐਸਾ ਕਿਉਂ ਕੀਤਾ ਮਾਂ ਨੇ, ਜਿੰਦ ਕੌਰ ਨੇ ਐਸਾ ਕਿਉਂ ਕੀਤਾ? ਮੈਂ ਇਉਂ ਪ੍ਰਤੀਤ ਕਰਦਾ, ਅਮਲੀਆਂ ਦਾ ਬੁਰਾ ਹਾਲ ਹੋ ਜਾਂਦਾ ਹੈ, ਅਮਲ ਵਿੱਚ ਡੁੱਬਿਆਂ ਹੋਇਆਂ ਦੇ ਖਾਨਦਾਨ ਤਬਾਹ ਹੋ ਜਾਂਦੇ ਨੇ, ਸਲਤਨਤਾਂ ਤਬਾਹ ਹੋ ਜਾਂਦੀਆਂ ਨੇ, ਸਾਡੇ ਇਤਿਹਾਸ ਦਾ ਇਹ ਹਿੱਸਾ ਹੈ। ਔਰ ਜਿੰਦਾਂ ਨੇ ਚਾਹਿਆ ਕਿ ਮੈਂ ਇਸ ਸਿੱਖ ਸਲਤਨਤ ਨੂੰ ਬਚਾਵਾਂ ਕਿਸੇ ਨਾ ਕਿਸੇ ਤਰ੍ਹਾਂ, ਅਤੇ ਸਲਤਨਤ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਦਲੀਪ ਸਿੰਘ ਨੂੰ ਬਚਾ ਕੇ, ਅਤੇ ਦਲੀਪ ਸਿੰਘ ਕਿਵੇਂ ਬਚਾਇਆ ਜਾ ਸਕਦਾ ਹੈ? ਹੁਣ ਇਹ ਧਿਆਨ ਰੱਖਿਓ ਜੇ, ਮੈਂ ਸਾਰੀਆਂ ਮਾਵਾਂ ਨੂੰ ਭੈਣਾਂ ਨੂੰ ਆਖਾਂਗਾ, ਧਿਆਨ ਰੱਖਿਓ ਜੇ ਸਾਰਿਆਂ, ਅਸੀਂ ਸਾਰੇ ਧੀਆਂ ਪੁੱਤਰਾਂ ਵਾਲੇ ਹਾਂ, ਆਪਣੇ ਪੁੱਤਰਾਂ ਨੂੰ ਬਚਾਉਣਾ ਚਾਹੁੰਦੇ ਹਾਂ, ਆਪਣੇ ਖਾਨਦਾਨ ਨੂੰ ਬਚਾਉਣਾ ਚਾਹੁੰਦੇ ਹਾਂ, ਆਪਣੇ ਵਾਰਸਾਂ ਨੂੰ ਬਚਾਉਣਾ ਚਾਹੁੰਦੇ ਹਾਂ, ਅਤੇ ਜਿੰਦਾਂ ਵਾਲਾ ਕੰਮ ਕਰ ਲਓ। ਜੇ ਮਹਾਰਾਣੀ ਜਿੰਦਾਂ ਆਪਣੇ 5 ਸਾਲ ਦੇ ਪੁੱਤਰ ਨੂੰ ਲਿਆ ਕੇ ਅੰਮ੍ਰਿਤ ਛਕਾ ਸਕਦੀ ਹੈ, ਦਲੀਪ ਸਿੰਘ ਨੂੰ ਇੱਥੇ 5 ਵਰ੍ਹੇ ਦੀ ਉਮਰ 'ਚ ਅੰਮ੍ਰਿਤ ਛਕਾਇਆ ਜਾ ਸਕਦਾ ਹੈ, ਤੇ ਅਸੀਂ ਵੀ ਆਪਣੇ ਪੁੱਤਰਾਂ ਵੱਲ ਧਿਆਨ ਕਰ ਲਈਏ ਨਾ, ਜੇ ਅਸੀਂ ਵੀ ਆਪਣੇ ਵਾਰਸ ਸਾਂਭਣੇ ਨੇ, ਆਪਣਾ ਘਰ ਸੰਭਾਲਣਾ ਹੈ, ਆਪਣਾ ਪੰਜਾਬ ਸੰਭਾਲਣਾ ਹੈ, ਆਪਣੀ ਸਿੱਖੀ ਸੰਭਾਲਣੀ ਹੈ, ਅਸੀਂ ਵੀ ਜਿੰਦਾ ਵਾਲਾ ਕਰਤੱਵ ਕਰਕੇ ਵੇਖ ਲਈਏ ਨਾ ਭਲਾ। ਦਲੀਪ ਸਿੰਘ ਐਵੇਂ ਜਿਉਂਦਾ ਰਹੇ ਅੰਦਰੋਂ ਸਿੱਖੀ ਮਰ ਜਾਵੇ, ਹੋਇਆ ਨਾ ਵਿਚਾਰੀ ਨਾਲ, ਰਾਜ ਭਾਗ ਸਾਰਾ ਉੱਜੜ ਗਿਆ, ਗੈਰਾਂ ਦੇ ਹੱਥ ਵਿੱਚ ਦਲੀਪ ਸਿੰਘ ਆ ਗਿਆ, ਗੁੰਮਰਾਹ ਕਰ ਦਿੱਤਾ ਗਿਆ। ਅਤੇ 1861 ਦੇ ਵਿੱਚ ਕਲਕੱਤੇ ਜਿਸ ਵੇਲੇ ਮਿਲੀ ਮਾਂ, ਸੀਨੇ ਨਾਲ ਲਾਇਆ ਅਤੇ ਸਿਰ 'ਤੇ ਹੱਥ ਫੇਰਿਆ ਅਤੇ ਭੁੱਕੀ ਰੋਣ ਲੱਗ ਪਈ, ਭੁੱਕੀ, ਤੂੰ ਮੇਰਾ ਉਹ ਦਲੀਪ ਸਿੰਘ ਨਹੀਂ ਹੈਗਾ। ਅਤੇ ਦਲੀਪ ਸਿੰਘ ਆਖੇ, ਮੈਂ ਉਹੀ ਹਾਂ ਮਾਂ, ਮੈਂ ਜਵਾਨ ਹੋ ਗਿਆ। ਕਹਿੰਦੀ, ਨਹੀਂ ਦਲੀਪ ਸਿਆ, ਮੇਰਾ ਦਲੀਪ ਤਾਂ ਅੰਮ੍ਰਿਤ ਧਾਰੀ ਸੀ, ਮੇਰਾ ਦਲੀਪ ਤਾਂ ਕੇਸਾਂ ਧਾਰੀ ਸੀ, ਇਹ ਦਲੀਪ ਨਹੀਂ ਸੀ। ਇਹ ਜਿੰਦਾ ਦਾ ਅੰਦਰ ਵੱਢ ਵੱਢ ਖਾ ਰਿਹਾ ਸੀ, ਕੀ ਕਰਾਂਗੀ ਮੈਂ ਇਸ ਦਲੀਪ ਨੂੰ, ਜਿਸ ਦਲੀਪ ਦੇ ਅੰਦਰ ਸਿੰਘ ਨਾ ਹੋਵੇ, ਜਿਸ ਦਲੀਪ ਦੇ ਅੰਦਰ ਸਿੱਖੀ ਨਾ ਹੋਵੇ। ਨਾਲ ਗਈ, ਲੈ ਗਿਆ ਮਹਾਰਾਜਾ ਦਲੀਪ ਸਿੰਘ ਆਪਣੇ ਨਾਲ ਲੰਡਨ ਲੈ ਗਿਆ। ਠੀਕ 2.5 ਸਾਲਾਂ ਬਾਅਦ ਜਿੰਦਾ ਦੀ ਉੱਥੇ ਮੌਤ ਹੋ ਗਈ। ਮੈਨੂੰ ਖਿਮਾ ਕਰਿਓ ਜੀ, ਇਹ ਬਚਨ ਮੈਂ ਕਰ ਹੀ ਰਵਾਂ, ਫਿਰ ਆਪਾਂ ਅੱਗੇ ਚੱਲਦੇ ਹਾਂ। ਜਦੋਂ ਫਿਰ ਆਖਿਆ ਜਿੰਦਾ ਨੇ ਇੱਕ ਦਿਨ ਬੜਾ ਡੀਂਗ ਜਿਹੀ ਮਾਰਦਿਆਂ ਹੋਇਆਂ ਦਲੀਪ ਸਿੰਘ ਨੇ ਆਖਿਆ, ਮਾਤਾ ਮੈਨੂੰ ਮਲਕਾ ਵਿਕਟੋਰੀਆ ਬਲੈਕ ਪ੍ਰਿੰਸ ਆਖਦੀ ਹੈ। ਅਤੇ ਜਿੰਦਾ ਕਹਿੰਦੀ, ਬਲੈਕ ਪ੍ਰਿੰਸ ਕੀ ਹੁੰਦਾ ਹੈ? ਕਹਿੰਦਾ, ਕਾਲਾ ਸ਼ਹਿਜ਼ਾਦਾ, ਰੰਗ ਦੇ ਕਾਲੇ ਸਾਨੂੰ, ਉਹ ਗੋਰੀ ਜਿਹੜੀ ਮਲਕਾ ਸੀ, ਵਿਕਟੋਰੀਆ ਸੀ, ਮੈਨੂੰ ਕਾਲਾ ਸ਼ਹਿਜ਼ਾਦਾ ਆਖਦੀ ਹੈ। ਹੱਥ ਫੜਿਆ, ਕੋਲ ਬਿਠਾਇਆ ਅਤੇ ਬਾਂਹ ਫੜ ਕੇ ਝੰਜੋੜ ਕੇ ਆਖਿਆ, ਦਲੀਪ ਤੂੰ ਕਿਸੇ ਦਾ ਕਾਲਾ ਸ਼ਹਿਜ਼ਾਦਾ ਹੋ ਸਕਦਾ ਹੈ, ਤੂੰ ਕਿਸੇ ਦਾ ਬਲੈਕ ਪ੍ਰਿੰਸ ਹੋ ਸਕਦਾ ਹੈ, ਪਰ ਜਿੰਦਾ ਦਾ ਤੂੰ ਬਲੈਕ ਪ੍ਰਿੰਸ ਨਹੀਂ ਹੈ, ਜਿੰਦਾ ਦਾ ਤੂੰ ਸ਼ਹਿਜ਼ਾਦਾ ਕਾਲਾ ਨਹੀਂ ਹੈ, ਤੂੰ ਜਿੰਦਾ ਦਾ ਮਹਾਰਾਜਾ ਹੈ। ਯੂ ਆਰ ਏ ਕਿੰਗ, ਯੂ ਆਰ ਨਾਟ ਏ ਬਲੈਕ ਪ੍ਰਿੰਸ। ਇੱਕ ਚੇਤਨਾ ਅੰਦਰ ਪੈਦਾ ਕੀਤੀ ਮਾਂ ਨੇ। ਚਟਾ ਪਟਨਾ ਉਹ ਗੱਲ ਨਹੀਂ ਬਣ ਸਕੀ, ਕਿਉਂਕਿ ਅੰਦਰ ਮੁਰਦੇ ਹਾਣੀ ਹੋ ਚੁੱਕੀ ਸੀ, ਸਿੱਖੀ ਮੁਰਦੇ ਆਣ ਹੋ ਚੁੱਕੀ ਸੀ। ਜਦੋਂ ਸ਼ਬਦ ਖੋਲਿਆ, ਜਦੋਂ ਬਾਣੀ ਖੋ ਲਈ, ਉਹਦੀ ਥਾਂ 'ਤੇ ਬਾਈਬਲ ਹੱਥ ਵਿੱਚ ਫੜਾ ਦਿੱਤੀ, ਉਹਦੀ ਥਾਂ 'ਤੇ ਪੰਜਾਬੀ ਖੋ ਲਈ, ਉਹਦੀ ਥਾਂ 'ਤੇ ਅੰਗਰੇਜ਼ੀ ਦੇ ਦਿੱਤੀ, ਸਿੱਖ ਕਲਚਰ ਖੋਲਿਆ, ਉਹਦੀ ਥਾਂ 'ਤੇ ਅੰਗਰੇਜ਼ੀ ਕਲਚਰ ਦੇ ਦਿੱਤਾ, ਸਾਰਾ ਕੁਝ ਹੋਰ ਦੇ ਦਿੱਤਾ, ਅਤੇ ਮੁਰਦੇ ਹਾਣੀ ਹੋਣੀ ਸੀ, ਹੋਰ ਕੀ ਹੋਣਾ ਸੀ ਫਿਰ? ਲੇਕਿਨ 21 ਵਰ੍ਹਿਆਂ ਦੇ ਬਾਅਦ, ਇਸ ਤੋਂ ਬਾਅਦ ਦਲੀਪ ਸਿੰਘ ਫਿਰ ਮੁੜਿਆ, ਫਿਰ ਅੰਮ੍ਰਿਤ ਛਕਿਆ, ਫਿਰ ਅਹਿਸਾਸ ਹੋਇਆ, ਹਾਂ ਮੈਂ ਮਹਾਰਾਜੇ ਦਾ ਪੁੱਤਰ, ਮੈਂ ਮਹਾਰਾਜਾ ਹੀ ਸਾਂ। ਫਿਰ ਅਹਿਸਾਸ ਹੋਇਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਤੁਸੀਂ ਅਹਿਸਾਸ ਕਰੋ, ਅਹਿਸਾਸ ਕਰੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਪਿਆਰ ਦੇ ਮਾਰਗ 'ਤੇ, ਪ੍ਰੇਮ ਦੇ ਮਾਰਗ 'ਤੇ ਸਾਰਿਆਂ ਨੂੰ ਤੋਰਿਆ ਹੈ, ਅਤੇ ਵਾਹਿਗੁਰੂ ਜੀ ਦੇ ਪ੍ਰੇਮੀ ਬਣਾਇਆ ਹੈ। ਉਹ ਵਾਹਿਗੁਰੂ ਜੀ ਦੇ ਪ੍ਰੇਮੀ ਕਹਾਉਣ ਵਾਲੇ ਅਮਲਾਂ ਦੇ ਪ੍ਰੇਮੀ ਹੋ ਜਾਣ। ਹਾਂਜੀ, ਮੈਂ ਜੇ ਸਪਸ਼ਟ ਸ਼ਬਦਾਂ ਵਿੱਚ ਇਹ ਆਖਾਂ, ਦੋ ਗੱਲਾਂ ਰਲ ਕੇ ਨਹੀਂ ਚੱਲ ਸਕਦੀਆਂ। ਅਮਲੀ ਕਹਾਉਣ ਵਾਲਾ ਸਿੱਖ ਨਹੀਂ ਰਹਿ ਜਾਂਦਾ, ਅਤੇ ਸਿੱਖ ਅਮਲੀ ਨਹੀਂ ਹੁੰਦਾ। ਮੈਂ ਫਿਰ ਦੁਹਰਾ ਦਿਆਂ, ਅਮਲੀ ਕਹਾਉਣ ਵਾਲਾ ਕਿਸੇ ਪ੍ਰਕਾਰ ਦਾ ਅਮਲ ਵਰਦਾ ਹੋਵੇ, ਉਹ ਸਿੱਖ ਨਹੀਂ ਰਹਿ ਜਾਂਦਾ। ਜੋ ਸਿੱਖ ਹੁੰਦਾ ਹੈ ਉਹ ਅਮਲੀ ਨਹੀਂ ਹੁੰਦਾ। ਜੇ ਅਸੀਂ ਮਾਪੇ, ਮਾਂ ਜਾਂ ਬਾਪ, ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਘਰ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਆਲੇ ਦੁਆਲੇ ਨੂੰ, ਆਪਣੀ ਸਿੱਖੀ ਨੂੰ, ਆਪਣੇ ਪੰਜਾਬ ਨੂੰ ਅਮਲਾਂ ਤੋਂ ਬਚਾਉਣਾ ਹੈ, ਤਾਂ ਫਿਰ ਆਪ ਪਹਿਰਾ ਦੇਣਾ ਪਵੇਗਾ। ਇਹ ਪਿਛਲੇ ਦਿਨੀ ਜਦੋਂ ਕੁਛ ਹੋਇਆ ਨਾ, ਓਵਰਡੋਜ਼ ਦੇ ਨਾਲ ਮੌਤਾਂ ਹੋਣ ਲੱਗ ਪਈਆਂ ਅਤੇ ਹਾਹਾਕਾਰ ਮੱਚਣ ਲੱਗ ਪਈ ਪਿੰਡਾਂ ਦੇ, ਪਿੰਡ ਸਾਰੀਆਂ ਬੀਬੀਆਂ ਉੱਠ ਖੜੋਤੀਆਂ, ਸਾਰੇ ਖੜੋ ਗਏ। ਅਸੀਂ ਆਪਣੇ ਪਿੰਡ ਦੇ ਵਿੱਚ, ਆਪਣੀ ਜੂਹ ਦੇ ਵਿੱਚ ਕਿਸੇ ਨੂੰ ਨਸ਼ੇ ਵਾਲੇ ਨੂੰ ਵੜਨ ਨਹੀਂ ਦੇਣਾ, ਕਿਸੇ ਡਰੱਗੀ ਨੂੰ ਵੜਨ ਨਹੀਂ ਦੇਣਾ ਡਰੱਗ ਦੇਣ ਵਾਸਤੇ। ਕਿਉਂ? ਰੋਕਥਾਮ ਹੋ ਗਈ ਨਾ। ਲੋੜ ਇਸ ਗੱਲ ਦੀ ਹੈ ਸਾਨੂੰ ਸੁਚੇਤ ਹੋਣ ਦੀ, ਔਰ ਅਸੀਂ ਸੁਚੇਤ ਤਦ ਹੋਵਾਂਗੇ ਜੇ ਅਸੀਂ ਆਏ ਹੋਏ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ 'ਤੇ ਆਏ ਹੋਏ ਇਸ ਗੱਲ ਨੂੰ ਅਸੀਂ ਸਮਝ ਲਈਏ। ਸਾਨੂੰ ਤਾਂ ਸ਼ਬਦ ਦਾ ਅਮਲ ਹੋਣਾ ਚਾਹੀਦਾ ਸੀ, ਅਸੀਂ ਤਾਂ ਨਿਤਨੇਮ ਦੇ ਅਮਲੀ ਹੁੰਦੇ, ਸਵੇਰੇ ਗੁਰਦੁਆਰਿਆਂ ਵਿੱਚ ਰੌਣਕਾਂ ਹੁੰਦੀਆਂ, ਸ਼ਾਮ ਨੂੰ ਗੁਰਦੁਆਰਿਆਂ ਵਿੱਚ ਰੌਣਕਾਂ ਹੁੰਦੀਆਂ, ਅਸੀਂ ਸਤਸੰਗ ਕਰਦੇ ਹੁੰਦੇ, ਅਸੀਂ ਆਪਣਾ ਇਤਿਹਾਸ ਪੜ੍ਹਿਆ ਕਰਦੇ। ਐ ਸਾਡਾ ਅਮਲ ਸੀ ਕਿ ਕੁਛ ਹੋਰ ਸੀ ਅਮਲ ਸਾਡਾ? ਮਹਾਰਾਜ ਕਹਿੰਦੇ ਨੇ ਤਿਉਹਾਰ ਬਿਨ ਹਮ ਮਰ ਜਾਤੀ, ਹਰੀ ਨਾਲ ਸਾਂਝ ਪਾਏ ਤੋਂ ਬਿਨਾਂ ਮੇਰੀ ਤਾਂ ਮੌਤ ਹੋ ਜਾਂਦੀ ਹੈ, ਰਾਮਦਾਸ ਦੀ ਮੌਤ ਹੋ ਜਾਂਦੀ ਹੈ। ਅਤੇ ਮੈਂ ਕਹਿਣਾ ਚਾਹਾਂਗਾ, ਸਿੱਖ ਨੂੰ ਵੀ ਅਹਿਸਾਸ ਕਰਨਾ ਚਾਹੀਦਾ ਹੈ, ਜਿਸ ਵੇਲੇ ਨਿਤਨੇਮ ਵਿਸਾਰ ਦਿੱਤਾ ਜਾਂਦਾ ਹੈ, ਬਾਣੀ ਵਿਸਾਰ ਦਿੱਤੀ ਜਾਂਦੀ ਹੈ, ਅੰਦਰੋਂ ਸਾਡਿਓਂ ਸਿੱਖੀ ਦੀ ਮੌਤ ਹੋ ਜਾਂਦੀ ਹੈ। ਐਸਾ ਨਾ ਹੋਵੇ। ਸਤਿਗੁਰੂ ਜੀ ਨੇ, ਮਹਾਰਾਜ ਨੇ ਬਚਨ ਸੁਣਾਏ ਬੜੇ ਪਿਆਰ ਦੇ ਨਾਲ, ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ, ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ।
ਸਤਿਗੁਰੂ ਜੀ ਨੇ ਇੱਕ ਹੋਰ ਉਦਾਹਰਣ ਦਿੱਤੀ। ਮਲਹਾਰ ਗਾਉਣ ਦੇ ਇਹ ਦਿਨ ਚੱਲਦੇ ਪਏ ਨੇ, ਜਿਸ ਵੇਲੇ ਰਾਗੀ ਸਿੰਘ ਬੈਠਦੇ ਨੇ, ਕੀਰਤਨ ਆਰੰਭ ਕਰਦੇ ਨੇ, ਅਤੇ ਮਲਹਾਰ ਰਾਗ ਦੇ ਵਿੱਚ ਆਮ ਤੌਰ 'ਤੇ ਮਲਹਾਰ ਰਾਗ ਵਿੱਚ ਉਚਾਰਨ ਬਾਣੀ ਦੇ ਵਿੱਚੋਂ ਕੁਝ ਨਾ ਕੁਝ ਸ਼ਬਦ ਸਾਨੂੰ ਸਰਵਣ ਕਰਵਾਇਆ ਕਰਦੇ ਨੇ। ਅਸੀਂ ਅਕਸਰ ਹੀ ਸੁਣਦੇ ਹਾਂ ਬਬੀਏ ਦੀ ਗੱਲ, ਚਾਤ੍ਰਿਕ ਦੀ ਗੱਲ, ਪਪੀਏ ਦੀ ਗੱਲ, ਬੰਬੀਏ ਦੀ ਗੱਲ। ਇੱਕ ਪੰਛੀ ਹੈ ਜਿਸ ਨੂੰ ਸੌਂਗ ਬਰਡ ਆਖਿਆ ਜਾਂਦਾ ਜਾਂ ਰੇਨ ਬਰਡ ਆਖਿਆ ਜਾਂਦਾ ਹੈ, ਬਬੀਆ। ਜਲ ਬਿਨ ਬਬੀਆ ਬੇਨਤੀ ਕਰੈ, ਕਰ ਕਿਰਪਾ ਦਿਓ ਜੀ ਦਾਨ, ਅਰ ਜੇ ਜਲ ਨਹੀਂ ਮਿਲਦਾ ਤਾਂ ਛੁਟਕ ਜਾਹੇ ਮੇਰੇ ਪ੍ਰਾਣ। ਜੇ ਜਲ ਨਹੀਂ ਮਿਲਦਾ ਤਾਂ ਸਤਿਗੁਰੂ ਮਹਾਰਾਜ ਚੇਤਾ ਕਰਵਾਉਂਦੇ ਨੇ, ਕਹਿੰਦੇ ਨੇ ਹਰ ਹਰ ਬੂੰਦ ਭਏ ਹਰਿ ਸੁਆਮੀ। ਹਰੀ ਸੁਆਮੀ ਜਿਹੜੇ ਨੇ, ਇਹ ਨਿਰਮਲ ਜਲ ਦੀਆਂ ਪਵਿੱਤਰ ਬੂੰਦਾਂ ਨੇ, ਸੁਵੰਤੀ ਬੂੰਦਾਂ ਨੇ। ਹਮ ਚਾਤ੍ਰਿਕ ਬਿਲਲ ਬਿਲ ਲਾਤੀ, ਅਤੇ ਉਸ ਤੋਂ ਬਿਨਾਂ ਅਸੀਂ ਇੱਕ ਚਾਤ੍ਰਿਕ ਵਰਗੇ ਹਾਂ, ਇੱਕ ਪਬੀਏ ਵਰਗੇ ਹਾਂ, ਜਿਹੜੇ ਅਸੀਂ ਬਿਲਲਾਉਂਦੇ ਹਾਂ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹਰ ਨਿਮ ਖਾਤੀ।
ਹੇ ਹਰੀ ਜੀ, ਤੁਸੀਂ ਸਾਡੇ 'ਤੇ ਕਿਰਪਾ ਕਰੋ ਅਤੇ ਸਾਨੂੰ ਚਟਾਪਟ ਇੱਕ ਨਿਮਖ ਦੇ ਵਿੱਚ, ਭਾਵ ਨਿਮਖ ਭਰ ਵੀ ਸਾਨੂੰ ਕਿਰਪਾ ਕਰੋ। ਹਰਿ ਹਰਿ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮਖਾਤੀ। ਸਾਨੂੰ ਤੁਸੀਂ ਆਪਣੇ ਪਿਆਰ ਵਾਲਾ ਜਸ, ਆਪਣਾ ਪ੍ਰੀਤੀ ਭੋਜਨ ਸਾਡੇ ਮੂੰਹ ਵਿੱਚ ਪਾਓ।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ,
ਅਸੀਂ ਹਰੀ ਤੋਂ ਬਿਨਾਂ, ਵਾਹਿਗੁਰੂ ਜੀ ਦੇ ਨਾਲ ਸਾਂਝ ਪਾਏ ਤੋਂ ਬਿਨਾਂ ਇੱਕ ਰੱਤੀ ਵੀ ਨਹੀਂ ਰਹਿ ਸਕਦੇ।
ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ,
ਜਿਵੇਂ ਅਮਲ ਤੋਂ ਬਿਨਾਂ ਅਮਲੀ ਦੀ ਮੌਤ ਹੋ ਜਾਂਦੀ ਹੈ,
ਤਿਉਂ ਹਰ ਬਿਨ ਹਮ ਮਰ ਜਾਤੀ।
ਬਿਲਕੁਲ ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਗੁਣ ਵਿਸਾਰ ਕੇ ਚੱਲਿਆ ਹੋਇਆਂ, ਵਾਹਿਗੁਰੂ ਜੀ ਦੀ ਯਾਦ ਭੁਲਾ ਕੇ ਚੱਲਿਆ ਹੋਇਆਂ ਸਾਡੀ ਵੀ ਮੌਤ ਹੋ ਜਾਂਦੀ ਹੈ।
ਰਹਾਉ
ਹਾਂਜੀ
ਤੁਮ ਹਰ ਸਰਵਰ ਅਤ ਅਗਾਹ।
ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਤਾਂ ਉਹ ਸਮੁੰਦਰ ਹੋ ਜਿਹੜੇ ਬੇਅੰਤ ਹੋ।
ਹਮ ਲਹਿ ਨਾ ਸਕੈ ਇੱਕ ਅੰਤ ਮਾਤੀ,
ਅਸੀਂ ਤਾਂ ਇੱਕ ਮਾਤਰ ਵੀ, ਭਾਵ ਥੋੜਾ ਵੀ ਤੁਹਾਡਾ ਅੰਤ ਨਹੀਂ ਪਾ ਸਕਦੇ।
ਤੂੰ ਪਰੈ ਪਰੈ ਅਪਰੰਪਰ ਸੁਆਮੀ।
ਹੇ ਜੀ, ਤੁਸੀਂ ਪਰੇ ਤੋਂ ਪਰੇ, ਪਰੇ ਤੋਂ ਪਰੇ, ਭਾਵ ਅਪਰੰਪਰ ਹੋ, ਜਿਨ੍ਹਾਂ ਦੀ ਗਤ ਮਿਤ ਨਹੀਂ ਜਾਣੀ ਜਾ ਸਕਦੀ।
ਮਿਤ ਜਾਣੋ ਆਪਨ ਗਾਤੀ,
ਆਪਣੀ ਵਡਿਆਈ ਤੁਸੀਂ ਆਪ ਹੀ ਜਾਣਦੇ ਹੋ ਜੀ।
ਹਰ ਕੇ ਸੰਤ ਜਨਾ ਹਰ ਜਪਿਓ,
ਜਿਹੜੇ ਹਰੀ ਦੇ ਸੰਤ ਕਹਾਉਂਦੇ ਨੇ। ਮੈਂ ਅੱਗੇ ਵੀ ਬਚਨ ਕੀਤਾ ਸੀ, ਅਸੀਂ ਰੋਜ਼ ਸੁਣਦੇ ਹਾਂ, ਦੂਸਰੇ ਲੋਕ ਸਿੱਖੀ ਮੰਡਲ ਤੋਂ ਬਾਹਰ ਵੀ ਸੰਤ ਹੋ ਸਕਦੇ ਨੇ, ਹੈਗੇ ਨੇ ਸੰਤ, ਸਨ ਵੀ ਅਤੇ ਹਨ ਵੀ। ਪਰ ਇੱਥੇ ਜਿਸ ਵੇਲੇ ਅਸੀਂ ਬੈਠੇ ਹੋਏ ਜੁੜਿਆਂ ਦੀ ਗੱਲ ਕਰਦੇ ਹਾਂ, ਤੇ ਗੁਰੂ ਕੇ ਸਾਰੇ ਸਿੱਖ ਹੀ ਸੰਤ ਨੇ। ਤੇ ਜਿਵੇਂ ਇਉਂ ਕਹਿਦੇ ਹਾਂ ਜੇ ਸਿੱਖ ਦੇ ਅੰਦਰ ਸੰਤਤਾਈ ਨਹੀਂ ਆਈ ਅਜੇ ਤੱਕ ਤਾਂ ਇਹ ਆਉਣੀ ਚਾਹੀਦੀ ਹੈ। ਔਰ ਸੰਤਤਾਈ ਦਾ ਇੱਥੇ ਇੱਕ ਗੁਣ ਸਤਿਗੁਰਾਂ ਨੇ ਉਭਾਰਿਆ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਭਾਵ ਸਦਾ ਸਾਨੂੰ ਗੁਰੂ ਪਰਮੇਸ਼ਰ ਦੇ ਨਾਲ ਸਾਂਝ ਪਾਈ ਰੱਖਣੀ ਚਾਹੀਦੀ ਹੈ। ਹਰ ਕੇ ਸੰਤ ਜਨਾ ਹਰ ਜਪਿਓ, ਜਿਹੜੇ ਜਪਦੇ ਨੇ
ਗੁਰ ਰੰਗ ਚਲੂ ਲੈ ਰਾਤੀ,
ਉਹ ਗੁਰੂ ਪਿਆਰ ਦੇ ਵਿੱਚ ਰੰਗੇ ਰਹਿੰਦੇ ਨੇ।
ਹਰ ਹਰ ਭਗਤ ਬਣੀ ਅਤ ਸੋਭਾ,
ਹਰੀ ਨਾਲ ਸਾਂਝ ਹਰੀ ਨਾਲ ਪਿਆਰ ਹੀ ਉਹਨਾਂ ਦੀ ਸ਼ੋਭਾ ਹੈ।
ਹਰ ਜਪਿਓ ਉਤਮ ਪਾਤੀ,
ਤੇ ਹਰੀ ਦੇ ਨਾਲ ਸਾਂਝ ਹੀ ਉਹਨਾਂ ਦੀ ਅਸਲੀ ਇੱਜ਼ਤ ਹੈ। ਉੱਤਮ ਪਾਤੀ ਅਸਲੀ ਇੱਜ਼ਤ ਹੈ। ਸਤਿਗੁਰੂ ਜੀ ਦਾ ਪੰਜਵੇਂ ਸਾਹਿਬ ਜੀ ਦਾ ਬਚਨ ਅੱਜ ਸਵੇਰੇ ਵੀ ਭਾਈ ਸਾਹਿਬ ਹੋਰੀ ਸਤਿੰਦਰ ਵੀਰ ਸਿੰਘ ਹੋਰੀ ਸਰਵਣ ਕਰਵਾ ਰਹੇ ਸਨ। ਜਿਸ ਸਿਮਰਤ ਸਭ ਕਿਲ ਬਿਖ ਨਾਸੇ ਪਿਤਰੀ ਹੋਏ ਉਧਾਰੋ, ਸੋ ਹਰਿ ਹਰ ਤੁਮ ਸਦ ਹੀ ਜਪੋ ਜੰਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਆਸੀਸ, ਗੁਰੂ ਮਾਂ ਦੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਅਤੇ ਦੂਜੇ ਪਦ ਵਿੱਚ ਆਖਦੇ ਨੇ ਸਤਿਗੁਰੂ ਤੁਮ ਕੋ ਹੋਏ ਦਯਾਲਾ, ਇਹ ਗੁਰੂ ਮਾਂ ਦੀ ਆਸੀਸ ਹੈ। ਸਤਿਗੁਰੂ ਤੁਮ ਕੋ ਹੋਏ ਦਯਾਲਾ, ਸੰਤ ਸੰਗ ਤੇਰੀ ਪ੍ਰੀਤ, ਗੁਰਸਿੱਖਾਂ ਨਾਲ ਤੇਰੀ ਸਾਂਝ ਬਣੇ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਜਿਵੇਂ ਕੱਪੜਾ ਸਾਡਾ ਤਨ ਢੱਕ ਲੈਂਦਾ ਹੈ ਨਾ, ਵਾਹਿਗੁਰੂ ਜੀ ਦਾ ਪਿਆਰ ਸਾਡੀ ਇੱਜ਼ਤ ਢੱਕ ਲੈਂਦਾ ਹੈ। ਕੱਪੜਾ ਜਿੰਨਾ ਮਰਜ਼ੀ ਵੱਡਾ ਸਾਰਾ ਕੋਈ ਪਾ ਲਵੇ, ਕਿਤੇ ਨਾ ਕੱਪੜੇ ਦੀ ਕੰਨੀ ਚੁੱਕੀ ਜਾਂਦੀ ਹੈ, ਚਾਦਰ ਦੀ ਕੰਨੀ ਚੁੱਕੀ ਜਾ ਸਕਦੀ ਹੈ। ਲੇਕਿਨ ਸਾਹਿਬ ਕਹਿੰਦੇ ਨੇ ਪ੍ਰੇਮ ਪਟੋਲਾ ਤੈਸੈਂ ਦਿੱਤਾ ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਅਤੇ ਜਿਨ੍ਹਾਂ ਦੀ ਇੱਜ਼ਤ ਪ੍ਰੇਮ ਦੇ ਪਟੋਲੇ ਦੇ ਨਾਲ ਪਰਦੇ ਨਾਲ ਢੱਕ ਦੇਵੇ ਪਰਮੇਸ਼ਰ, ਉਹਨਾਂ ਦੀ ਇੱਜ਼ਤ ਫਿਰ ਕੌਣ ਲਾ ਸਕਦਾ ਹੈ। ਸਤਿਗੁਰਾਂ ਨੇ ਆਖਿਆ ਹਰ ਜਪਿਓ ਉੱਤਮ ਪਾਤੀ, ਹਰੀ ਨੂੰ ਜਪਿਆ ਤੇ ਪਤ ਉੱਤਮ ਹੋ ਗਈ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਪਾਤੀ।
ਵਾਹਿਗੁਰੂ ਆਪ ਕਿਰਪਾ ਕਰਦਾ ਹੈ, ਆਪ ਠਾਕੁਰ ਹੈ, ਮਾਲਕ ਹੈ, ਆਪ ਹੀ ਸੇਵਕ ਹੈ, ਆਪ ਹੀ ਇਹ ਖੇਲ ਰਚਾਉਂਦਾ ਹੈ।
ਨਾਨਕ ਜਨ ਤੁਮਰੀ ਸਰਣਾਈ, ਹਰ ਰੱਖੋ ਲਾਜ ਪਗਾਤੀ।
ਹੇ ਜੀ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਹਾਂ, ਤੁਸੀਂ ਕਿਰਪਾ ਕਰੋ ਆਪਣੇ ਨਾਲ ਪਿਆਰ ਕਰਨ ਵਾਲਿਆਂ ਦੀ, ਭਾਵ ਭਗਤਾਂ ਦੀ, ਤੁਸੀਂ ਆਪ ਹੀ ਇੱਜ਼ਤ ਰੱਖੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਖਦੇ ਨੇ, ਬੋਲੋ ਇੱਕ ਵੇਰਾਂ ਫਿਰ ਆਪਾਂ ਜੋ ਲੜੀਵਾਰ ਸ਼ਬਦ ਚੱਲ ਰਿਹਾ ਹੈ ਉਸ ਦੀ ਆਪਾਂ ਸੰਖੇਪ ਵਿਚਾਰ ਕਰ ਲਈਏ। ਬੋਲੋ ਸਾਰੇ ਰਸਨਾ ਪਵਿੱਤਰ ਕਰਦਿਆਂ ਹੋਏ ਆਖੋ, ਰਹਿ ਨਾ ਸਕੋ ਇੱਕ ਰਾਤੀ, ਰਹਿ ਨਾ ਸਕੋ ਇੱਕ ਰਾਤੀ, ਰਹਿ ਨਾ ਸਕੋ। ਰਹੇ ਨਾ ਸਕੋ ਇੱਕ ਰਾਤੀ, ਰਹੇ ਨਾ ਸਕੋ ਇੱਕ ਰਾਤੀ, ਰਹੇ ਨਾ ਸਕੋ
ਇੱਕ ਰਾਤੀ।
ਵਾਹਿਗੁਰੂ ਵਾਹਿਗੁਰੂ। ਤੋ ਲੜੀਵਾਰ ਸ਼ਬਦ ਦਾ ਪਾਠ ਮਾਨਯੋਗ ਭਾਈ ਸਾਹਿਬ ਦੀ ਸਰਵਣ ਕਰਵਾਉਂਦੇ ਨੇ, ਆਪਾਂ ਨਾਲ ਨਾਲ ਵਿਚਾਰ ਕਰਦੇ ਹਾਂ ਜੀ।
ਟੋਡੀ ਮਹੱਲਾ ਪੰਜਵਾਂ,
714 ਪੰਨੇ ਤੇ ਇਹ ਪਵਿੱਤਰ ਸ਼ਬਦ ਜੋ ਪੰਜਵੇਂ ਪਾਤਸ਼ਾਹ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਟੋਡੀ ਰਾਗ ਦੇ ਵਿੱਚ, ਉਸ ਵਿੱਚ ਫੁਰਮਾਨ ਕਰਦੇ ਨੇ,
ਸਵਾਮੀ ਸਰਣ ਪਰਿਓ ਦਰਬਾਰੇ।
ਹੇ ਸਵਾਮੀ ਜੀ, ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ, ਤੁਹਾਡੇ ਦਰਬਾਰ ਦੀ ਮੈਂ ਸ਼ਰਨ ਹਾਂ।
ਕੋਟ ਅਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ।
ਕਰੋੜਾਂ ਅਪਰਾਧ ਦੂਰ ਕਰ ਦੇਣ ਵਾਲੇ, ਆਪਣੀਆਂ ਬਖਸ਼ਾਂ ਕਰ ਦੇਣ ਵਾਲੇ, ਤੁਝ ਬਿਨ ਕੌਣ ਉਧਾਰੇ, ਤੁਹਾਡੇ ਤੋਂ ਬਿਨਾਂ ਸਾਨੂੰ ਕੌਣ ਬਚਾ ਸਕਦਾ ਹੈ। ਵਾਹਿਗੁਰੂ।
ਰਹਾਓ।
ਇਹ ਰਹਾਓ ਦੀਆਂ ਪੰਗਤੀਆਂ ਆਰੰਭ ਵਿੱਚ ਨੇ, ਦੋ ਪਦਾਂ ਤੇ ਆਧਾਰਿਤ ਸ਼ਬਦ ਹੈ, ਆਰੰਭ ਵਿੱਚ ਹੀ ਰਹਾਓ ਦੀਆਂ ਪੰਗਤੀਆਂ ਨੇ। ਮੈਂ ਫਿਰ ਬੇਨਤੀ ਕਰਦੇ ਹਾਂ, ਬੇਨਤੀ ਰੂਪ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਸਵਾਮੀ ਸ਼ਰਨ ਪਰਿਓ ਦਰਬਾਰੇ, ਅਸੀਂ ਤੁਹਾਡੇ ਦਰਬਾਰ ਦੇ ਤੁਹਾਡੇ ਚਰਨਾਂ ਦੀ ਅਸੀਂ ਸ਼ਰਨ ਵਿੱਚ ਹਾਂ। ਕੋਟ ਅਪਰਾਧ ਖੰਡਨ ਕੇ ਦਾਤੇ, ਇੱਕ ਦੋ ਨਹੀਂ ਕਰੋੜਾਂ ਹੀ ਅਪਰਾਧ ਦੂਰ ਕਰ ਦੇਣ ਵਾਲੇ, ਖੰਡਨ ਕਰ ਦੇਣ ਵਾਲੇ, ਸਾਨੂੰ ਪਵਿੱਤਰ ਬਣਾ ਦੇਣ ਵਾਲੇ, ਹੇ ਦਾਤਾ ਜੀ ਤੁਝ ਬਿਨ ਕੌਣ ਉਧਾਰੇ, ਤੁਹਾਡੇ ਤੋਂ ਬਿਨਾਂ ਸਾਡਾ ਉਧਾਰ ਕੌਣ ਕਰ ਸਕਦਾ ਹੈ। ਜੇ ਮੈਂ ਨਸ਼ਿਆਂ ਦੀ ਗੱਲ ਕਰ ਲਵਾਂ, ਜਿਵੇਂ ਅਸੀਂ ਪਹਿਲਾਂ ਵਿਚਾਰ ਹੀ ਲਈ ਸਬੱਬ ਦੇ ਨਾਲ, ਕਿਸੇ ਹੋਰ ਪੱਖ ਦੀ ਗੱਲ ਕਰ ਲਈਏ, ਸਾਡੇ ਜੀਵਨ ਦੀ ਊਣਤਾਈ ਇੱਕ ਤਾਂ ਨਹੀਂ ਨਾ, ਜਿਵੇਂ ਕੀਰਤ ਜੀ ਸਾਨੂੰ ਰੋਜ਼ ਚੇਤਾ ਕਰਵਾਉਂਦੇ ਨੇ, ਹਮ ਅਵਗੁਣ ਭਰੇ, ਏਕ ਗੁਣ ਨਾਹੀਂ, ਔਗੁਣਾਂ ਨਾਲ ਅਸੀਂ ਭਰੇ ਹੋਏ ਹਾਂ। ਫਿਰ ਸਾਡੇ ਔਗੁਣਾਂ ਨੂੰ ਕੌਣ ਦੂਰ ਕਰ ਸਕਦਾ ਹੈ? ਯਾਦ ਰੱਖਿਓ, ਜੇ ਕਿਸੇ ਪ੍ਰਕਾਰ ਦੀ ਪੱਥਰ ਪੂਜਾ, ਬਿਰਖਾਂ ਦੀ ਪੂਜਾ, ਮੜੀਆਂ ਦੀ ਪੂਜਾ, ਮੁਰਦਿਆਂ ਦੀ ਪੂਜਾ ਸਾਨੂੰ ਗਿਆਨ ਨਹੀਂ ਦਿੰਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਗਿਆਨ ਦਿੰਦੇ ਨੇ। ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਚੱਲਣ ਵਾਲੇ ਜੇ ਥਿੜਕੇ ਫਿਰਦੇ ਹੋਣ, ਤਾਂ ਫਿਰ ਕੌਣ ਬਚਾਏਗਾ ਸਾਨੂੰ? ਫਿਰ ਸਾਨੂੰ ਕੋਈ ਨਹੀਂ ਬਚਾ ਸਕਦਾ। ਕੌਣ ਬਚਾ ਸਕਦਾ ਹੈ? ਤੁਝ ਬਿਨ ਕੌਣ ਉਧਾਰੇ, ਹੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਸਾਡਾ ਕੌਣ ਉਧਾਰ ਕਰ ਸਕਦਾ ਹੈ? ਤੁਸੀਂ ਕਿਰਪਾ ਕਰੋ ਮਹਾਰਾਜ, ਸਾਨੂੰ ਬਚਾਵੋ ਜੀ।
ਖੋਜਤ ਖੋਜਤ ਬਹੁ ਪਰਕਾਰੇ,
ਅਸੀਂ ਅਨੇਕਾਂ ਤਰ੍ਹਾਂ ਕਰਕੇ ਨਾ ਇੱਧਰ ਉੱਧਰ ਬਹੁਤ ਖੋਜਿਆ ਹੈ। ਜੇ ਮੈਂ ਇਉਂ ਆਖਾਂ ਜਿਵੇਂ ਸਾਡਾ ਉਖੜਿਆ ਹੋਇਆ ਜੀਵਨ ਹੋਵੇ, ਤਾਂ ਫਿਰ ਅਸੀਂ ਕਹਿ ਦਿੰਦੇ ਮੈਂ ਬੜੀ ਥਾਂ 'ਤੇ ਧੱਕੇ ਖਾਧੇ ਨੇ। ਵਾਹਿਗੁਰੂ, ਕੀ ਆਖਦੇ ਹੁੰਦੇ ਹਾਂ ਅਸੀਂ? ਸਤਿਗੁਰਾਂ ਦੀ ਬੋਲੀ, ਉਹਨਾਂ ਦੇ ਬਚਨ ਤਾਂ ਕਿਸੇ ਨੇ ਅੰਮ੍ਰਿਤਮਈ ਨੇ, ਪਰ ਜਦੋਂ ਸਾਡਾ ਉਖੜਿਆ ਹੋਇਆ ਜੀਵਨ ਹੋਵੇ ਨਾ, ਅਸੀਂ ਆਪਣੇ ਨਿਆਣੇ ਨੂੰ ਲੈ ਕੇ ਕਦੀ ਕਿਸੇ ਸਿਆਣੇ ਕੋਲ ਧੱਕੇ ਖਾਵਾਂਗੇ, ਕਦੀ ਕਿਸੇ ਕੋਲ ਜਾਵਾਂਗੇ। ਜੇ ਅਸੀਂ ਆਪਣੇ ਬੱਚਿਆਂ ਨੂੰ ਅੰਮ੍ਰਿਤ ਨਹੀਂ ਛਕਾਉਂਦੇ, ਗੁਰੂ ਵਾਲਾ ਨਹੀਂ ਬਣਾਉਂਦੇ, ਬਾਣੀ ਨਾਲ ਨਹੀਂ ਜੋੜਦੇ, ਤੇ ਧਿਆਨ ਰੱਖਿਓ ਜੇ ਸਤਿਗੁਰੂ ਕਹਿੰਦੇ ਨੇ ਖੋਜਤ ਖੋਜਤ ਬਹੁ ਪ੍ਰਕਾਰੇ। ਹਾਂਜੀ,
ਸਰਬ ਅਰਥ ਵਿਚਾਰੇ,
ਸਾਰਾ ਕੁਝ ਪੜ੍ਹ ਲਿਆ, ਸਾਰਾ ਕੁਝ ਵਿਚਾਰ ਲਿਆ,
ਸਾਧ ਸੰਗ ਪਰਮ ਗਤ ਪਾਈ ਹੈ,
ਕੇਵਲ ਸੰਗਤ ਵਿੱਚ ਆ ਕੇ, ਗੁਰੂ ਦੀ ਸੰਗਤ ਵਿੱਚ ਆ ਕੇ, ਸ਼ਬਦ ਦੀ ਸੰਗਤ ਵਿੱਚ ਆ ਕੇ ਹੀ ਜੀਵਨ ਵਧੀਆ ਬਣਦਾ ਹੈ।
ਮਾਇਆ ਰਚ ਬੰਦ ਹਾਰੇ,
ਨਹੀਂ ਤਾਂ ਜੀਵਨ ਜਿਹੜਾ ਹੈ ਨਾ, ਹਾਰਦਾ ਹੈ, ਹਾਰਿਆ ਹੋਇਆ ਹੈ ਮਾਇਆ ਦੇ ਵਿੱਚ ਜੁੜ ਕੇ। ਭਾਈ ਸਾਹਿਬ ਜੀ, ਭਾਈ ਆਨੰਦ ਲਾਲ ਸਾਹਿਬ ਆਖਦੇ ਨੇ, ਜਦੋਂ ਕਦੀ ਪੁੱਛਦਾ ਹੈ ਨਾ ਕੋਈ, ਹੁਣ ਕੀ ਹਾਲ ਜੇ ਤੁਹਾਡਾ, ਬੜੀ ਵਧੀਆ ਨੌਕਰੀ ਸੀ ਮੁਲਤਾਨ ਵਾਲੀ, ਹਾਂਜੀ ਬੜੀ ਮਾਇਆ ਸੀ, ਬੜੀਆਂ ਪਦਵੀਆਂ ਸਨ, ਬੜੀ ਜੈ ਜੈਕਾਰ ਸੀ, ਅਤੇ ਭਾਈ ਸਾਹਿਬ ਕਹਿੰਦੇ ਨੇ, ਮਾਣਯੋਗ ਜੀ ਬਚਨ ਕਰਦੇ ਨੇ, ਕਹਿੰਦੇ ਨੇ, ਜੇ ਫੈਜ਼ੇ ਮੁਰਸ਼ਦੇ ਕਾਮਿਲ ਮਰਾ ਮਾਲੂਮ ਸ਼ੁਦੇ ਆਖਿਰ, ਕਿ ਦਾਇਮ ਮਰਦ ਮੇ ਦੁਨੀਆ ਬਗਮ ਅਲੂਦਾ ਮੇ ਬਾਸ਼ਦ। ਕਹਿੰਦੇ ਨੇ ਅੱਜ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਮੈਨੂੰ ਗਿਆਨ ਹੋਇਆ, ਬਗਮ ਅਲੂਦਾ ਮੇ ਬਾਸ਼ਦ। ਬੰਦੇ ਦੁੱਖਾਂ ਵਿੱਚ ਹੀ ਪਏ ਰਹਿੰਦੇ ਨੇ, ਦੁੱਖਾਂ ਦੇ ਵਿੱਚ ਹੀ ਗੰਦੇ ਹੋਏ ਰਹਿੰਦੇ ਨੇ, ਲਿਬੜੇ ਰਹਿੰਦੇ ਨੇ। ਕੌਣ? ਉਹ ਬੰਦੇ ਜਿਹੜੇ ਨਾ ਸ਼ਬਦ ਨਾਲ ਨਹੀਂ ਜੁੜਦੇ, ਜਿਹੜੇ ਬਾਣੀ ਨਾਲ ਨਹੀਂ ਜੁੜਦੇ। ਜੇ ਫੈਜ਼ੇ ਮੁਰਸ਼ਦੇ ਕਾਮਿਲ ਮਰਾ ਮਾਲੂਮ ਸ਼ੁਦੇ ਆਖਿਰ, ਮੈਨੂੰ ਇੱਕ ਦਿਨ ਅੱਜ ਪਤਾ ਲੱਗ ਹੀ ਗਿਆ ਕਿ ਦਾਇਮ ਮਰਦਮੇ ਦੁਨੀਆ, ਜਿਹੜੇ ਬੰਦੇ ਦੁਨੀਆਦਾਰੀ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਨੇ, ਬਗਮ ਅਲੂਦਾ ਮੇ ਬਾਸ਼ਦ, ਦੁੱਖਾਂ ਵਿੱਚ ਹੀ ਲਿਬੜੇ ਰਹਿੰਦੇ ਨੇ, ਹਮੇਸ਼ਾ ਰੋਂਦੇ ਧੁੰਦੇ ਹੀ ਰਹਿੰਦੇ ਨੇ। ਸਿਰਫ ਜੇ ਜੀਵਨ ਵਧੀਆ ਬਣਾਉਣਾ ਹੈ, ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਦ ਹਾਰੇ।
ਚਰਨ ਕਮਲ ਸੰਗ ਪ੍ਰੀਤ ਮਨ ਲਾਗੀ,
ਜਦੋਂ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਜੁੜਦੀ ਹੈ,
ਸੁਰ ਜਨ ਮਿਲੇ ਪਿਆਰੇ,
ਗੁਰਸਿੱਖਾਂ ਦੀ ਸੰਗਤ ਵਿੱਚ ਰਲ ਕੇ ਬੈਠ ਜਾਈਦਾ ਹੈ,
ਨਾਨਕ ਆਨੰਦ ਕਰੇ ਹਰ ਜਪ ਜਪ,
ਤਾਂ ਫਿਰ ਉੱਥੇ ਕੀ ਰਹਿ ਜਾਂਦਾ ਹੈ? ਉੱਥੇ ਦੁੱਖ ਨਹੀਂ ਕੋਈ ਰਹਿ ਜਾਂਦਾ, ਉੱਥੇ ਚਿੰਤਾਵਾਂ ਨਹੀਂ ਰਹਿ ਜਾਂਦੀਆਂ। ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ, ਫਿਰ ਉੱਥੇ ਆਨੰਦ ਹੀ ਆਨੰਦ ਰਹਿ ਜਾਂਦਾ ਹੈ। ਫਿਰ ਕਿਸੇ ਜਿੰਦਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਰਹਿ ਜਾਂਦੀ, ਫਿਰ ਕਿਸੇ ਬਾਪ ਨੂੰ ਆਪਣੇ ਘਰ ਉੱਜੜ ਜਾਣ ਦੀ ਚਿੰਤਾ ਨਹੀਂ ਰਹਿ ਜਾਂਦੀ, ਉੱਥੇ ਆਨੰਦ ਹੀ ਆਨੰਦ ਰਹਿ ਜਾਂਦਾ ਹੈ। ਜਦੋਂ ਵਾਹਿਗੁਰੂ ਜੀ ਦੇ ਨਾਲ ਜੁੜ ਕੇ ਬੈਠ ਜਾਂਦਾ ਹੈ, ਸਿੱਖਾਂ ਦੇ ਵਿੱਚ ਜੁੜ ਕੇ ਬੈਠ ਜਾਂਦਾ ਹੈ, ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ ਅਤੇ ਸਾਰੇ ਹੀ ਰੋਗ ਦੂਰ ਹੋ ਜਾਂਦੇ ਨੇ, ਕਿਸੇ ਪ੍ਰਕਾਰ ਦਾ ਕੋਈ ਰੋਗ ਨਹੀਂ ਰਹਿ ਜਾਂਦਾ। ਨਸ਼ਿਆਂ ਦਾ ਕਹਿ ਲਈਏ ਜਾਂ ਨਿਰਾਸ਼ਤਾ ਦਾ ਕਹਿ ਲਈਏ, ਕਿਸੇ ਹੋਰ ਪ੍ਰਕਾਰ ਦਾ ਕਹਿ ਲਈਏ, ਸਤਿਗੁਰਾਂ ਨੇ ਨਾਲ ਸਾਨੂੰ ਇਹ ਸਮਝਾਇਆ, ਜੇ ਸਾਨੂੰ ਸੁੱਧ ਆ ਗਈ ਹੈ, ਸਾਨੂੰ ਗਿਆਨ ਅੱਜ ਪ੍ਰਾਪਤ ਹੋ ਗਿਆ, ਅਸੀਂ ਗੱਲ ਨੂੰ ਸਮਝ ਲਿਆ, ਹੁਣ ਅਸੀਂ ਦ੍ਰਿੜਤਾ ਨਾਲ ਪਹਿਰਾ ਦੇਣਾ ਹੈ ਨਾ, ਅਤੇ ਦ੍ਰਿੜਤਾ ਦੇ ਵਾਸਤੇ ਪਹਿਰਾ ਦੇਣ ਲਈ ਅਰਦਾਸ ਕਰੀਏ, ਸਾਰੇ ਦਿਨ ਨਿਮਰਤਾ ਨਾਲ ਆਖੀਏ, ਹੇ ਵਾਹਿਗੁਰੂ ਜੀ ਕਿਰਪਾ ਕਰੋ, ਸ਼ਰਨ ਪਰਿਓ ਦਰਬਾਰੇ ਸਵਾਮੀ, ਸ਼ਰਨ ਪਰਿਓ ਦਰਬਾਰੇ, ਸ਼ਰਨ ਤਕੜੇ ਹੋ ਕੇ ਆਖੋ ਸਾਰੇ, ਕੋਟ ਅਪਰਾਧ ਖੰਡਨ ਕੇ ਦਾਤੇ, ਕੋਟ ਅਪਰਾਧ ਖੰਡਨ ਕੇ ਦਾਤੇ, ਵਾਹਿਗੁਰੂ ਤੁਝ ਬਿਨ ਕੌਣ ਉਧਾਰੇ, ਤੁਝ ਬਿਨ ਕੌਣ ਉਧਾਰੇ, ਤੁਝ ਬਿਨ ਕੌਣ, ਮਨ ਕਰਕੇ ਸਾਰੇ ਗੁਰਸਿੱਖ ਮਾਈ ਭਾਈ ਜਿਹੜੇ ਇੱਥੇ ਬੈਠੇ ਹੋ, ਜਿਹੜੇ ਬਾਹਰ ਸੁਣ ਰਹੇ ਹੋ, ਜਿਨ੍ਹਾਂ ਦੇ ਪਰਿਵਾਰ ਕਿਸੇ ਨਾ ਕਿਸੇ ਰੂਪ ਵਿੱਚ ਜਾਂ ਆਂਢੀ ਗੁਆਂਢੀ ਨਸ਼ਿਆਂ ਦੀ ਪਕੜ ਵਿੱਚ ਨੇ, ਪਰ ਜਿਨ੍ਹਾਂ ਦੇ ਨਹੀਂ ਵੀ ਨਸ਼ਿਆਂ ਦੀ ਪਕੜ ਵਿੱਚ, ਬੜੇ ਆਨੰਦ ਵਾਲਾ ਸਿੱਖੀ ਵਾਲਾ ਜੀਵਨ ਬਸਰ ਕਰਦੇ ਨੇ, ਉਹ ਵੀ ਅਰਦਾਸ ਕਰਨ ਆਪਣੇ ਭਰਾਵਾਂ ਦੇ ਵਾਸਤੇ, ਆਪਣੇ ਦੁਖੀ ਵੀਰਾਂ ਦੇ ਵਾਸਤੇ, ਆਪਣੇ ਪੰਜਾਬੀ ਭਰਾਵਾਂ ਦੇ ਵਾਸਤੇ, ਬਾਕੀ ਸਭਨਾਂ ਦੇ ਵਾਸਤੇ ਅਸੀਂ ਅਰਦਾਸ ਕਰਿਆ ਕਰਦੇ ਹਾਂ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਹੇ ਸਤਿਗੁਰੂ ਜੀ ਤੁਝ ਬਿਨ ਕੌਣ ਉਧਾਰੇ, ਤੁਹਾਡੇ ਤੋਂ ਬਿਨਾਂ ਸਾਨੂੰ ਕੌਣ ਬਚਾ ਸਕਦਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਦ੍ਰਿੜਤਾ ਬਖਸ਼ਣ, ਅਸੀਂ ਤਕੜੇ ਹੋ ਕੇ ਪਹਿਰਾ ਦੇ ਸਕੀਏ, ਹੋਰ ਨਸ਼ਿਆਂ ਨੂੰ ਛੱਡ ਕੇ, ਹੋਰ ਅਮਲਾਂ ਨੂੰ ਛੱਡ ਕੇ ਅਸੀਂ ਸ਼ਬਦ ਦੇ ਅਮਲ ਦੇ ਧਾਰਨੀ ਹੋ ਜਾਈਏ। ਫਿਰ ਯਾਦ ਰੱਖਿਓ ਜੀ, ਅਖੀਰ ਵਿੱਚ ਮੈਂ ਬੇਨਤੀ ਕਰਦਿਆਂ ਹੂੰ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਤਨਾ ਮਰਜ਼ੀ ਵਧੀਆ ਫਸਲ ਕਿਉਂ ਨਾ ਬੀਜੀ ਹੋਵੇ, ਜਿੰਨੀਆਂ ਮਰਜ਼ੀ ਵਧੀਆ ਖਾਦਾਂ ਕਿਉਂ ਨਾ ਪਾਈਆਂ ਹੋਣ, ਜਿਤਨੀਆਂ ਮਰਜ਼ੀ ਧੁੱਪਾਂ ਕਿਉਂ ਨਾ ਨਿਕਲਦੀਆਂ ਹੋਣ, ਜਿੰਨੀ ਮਰਜ਼ੀ ਵਧੀਆ ਅਸੀਂ ਰਾਖੀ ਕਿਉਂ ਨਾ ਕਰ ਲਈਏ, ਪਰ ਜੇ ਫਸਲ ਨੂੰ ਪਾਣੀ ਨਾ ਮਿਲੇ, ਫਸਲ ਹੋਵੇਗੀ? ਵਾੜਾਂ ਲੱਗੀਆਂ ਹੋਈਆਂ ਨਜ਼ਰ ਆਉਣਗੀਆਂ, ਰਾਖੀਆਂ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ, ਖਾਦਾਂ ਪੈਂਦੀਆਂ ਨਜ਼ਰ ਆਉਣਗੀਆਂ, ਪਰ ਫਸਲ ਨਹੀਂ ਹੋਵੇਗੀ। ਇਸੇ ਤਰ੍ਹਾਂ ਜਿਵੇਂ ਫਸਲ ਦੇ ਵਾਸਤੇ ਪਾਣੀ ਦੀ ਲੋੜ ਹੈ ਨਾ, ਸਿੱਖ ਦੇ ਵਾਸਤੇ ਬਾਣੀ ਦੀ ਲੋੜ ਹੈ। ਸਿੱਖ ਵਧੀਆ ਪਰਿਵਾਰ ਵਿੱਚ ਪੈਦਾ ਹੋਇਆ ਹੋਵੇ, ਸਿੱਖ ਪਰਿਵਾਰ ਵਿੱਚ ਪੈਦਾ ਹੋਇਆ ਹੋਵੇ, ਉਸਦੀ ਸਿੱਖੀ ਮੁਰਝਾ ਸਕਦੀ ਹੈ, ਕੁਮਲਾ ਸਕਦੀ ਹੈ। ਮਾੜੀ ਸੰਗਤ ਵਿੱਚ ਆਇਆ ਜਦੋਂ ਬਾਣੀ ਦੇ ਨਾਲੋਂ ਟੁੱਟ ਜਾਂਦਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਅਸੀਂ ਸਾਰੇ ਬਾਣੀ ਨਾਲ ਜੁੜੀਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਦੇ ਸਾਰੇ ਪਾਤਰ ਬਣੀਏ। ਕਿਰਪਾ ਕਰੋ ਨਿਮਰਤਾ ਨਾਲ ਸਾਰੇ ਗੱਜ ਵੱਜ ਕੇ ਫਤਿਹ ਬੁਲਾਉਣ ਤੋਂ ਪਹਿਲਾਂ ਆਖੀਏ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।
ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰ ਜਨ ਮਿਲੇ ਪਿਆਰੇ, ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।